ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਦਾ ਅਨੰਤ ਅਨਾਦ ਹੈ, ਸੋ ਆਤਮ ਤੂੰ ਆਹੇ ਤਾਂ ਤੇ ਯਹ ਵਿਚਾਰੀਐ ਛੋੜ ਅੱਗ ਕੇ ਪਾਹੇ। ਸਦਾ ਅਨੰਤ ਅਨਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਦੱਸ ਰਹੇ ਸਨ ਸਿੱਖ ਨੂੰ ਕਿ ਹੇ ਸਿੱਖ, ਜਿਹੜੀ ਤੇਰੀ ਆਤਮਾ ਦੇ ਚੇਤਨ ਆ, ਹਮੇਸ਼ਾ ਪ੍ਰਕਾਸ਼ ਰੂਪ ਆ। ਪ੍ਰਕਾਸ਼ ਗਿਆਨ ਹੁੰਦਾ ਹੈ, ਤੇਰੀ ਆਤਮਾ ਗਿਆਨ ਸਰੂਪ ਅਤੇ ਪ੍ਰਕਾਸ਼ ਰੂਪ ਆ, ਸਦਾ ਰਹਿਣ ਵਾਲੀ ਆ। ਇਹ ਦੇਹ ਨੂੰ ਤੂੰ ਅਨਿੱਤ ਜਾਣ ਲਾ। ਸਿੱਖ ਨੇ ਕਿਹਾ ਵੀ ਗੁਰੂ ਜੀ, ਮੈਂ ਜਾਣ ਗਿਆ ਵਾਂ ਤੁਹਾਡੇ ਬਚਨਾਂ ਮੁਤਾਬਕ ਕਿ ਮੈਂ ਸਥੂਲ ਦੇ ਨਹੀਂ ਹਾਂ। ਇਸ ਦਾ ਮਤਲਬ ਜੇ ਮੈਂ ਸਥੂਲ ਦੇ ਹੀ ਨਹੀਂ ਹਾਂ ਤਾਂ ਮੈਂ ਲਿੰਗ ਦੇ ਹੀ ਹਾਂ, ਕਿਉਂਕਿ ਮੇਰੇ ਜਿਹੜੇ ਕਰਮ ਇੰਦਰੇ, ਗਿਆਨ ਇੰਦਰੇ, ਪ੍ਰਾਣ, ਮਨ, ਬੁੱਧ, ਇਹ ਮੇਰੇ ਜਿਹੜਾ ਹੈ ਆਤਮ ਸਰੂਪ ਹੈ, ਉਹ ਫਿਰ ਮੇਰਾ ਚੇਤਨ ਹੋਊਗਾ। ਤੇ ਗੁਰੂ ਜੀ ਨੇ ਕਿਹਾ ਵੀ ਵੇਖ, ਜਿਹੜੇ ਪੰਜ ਭੂਤ ਆ ਉਹ ਜਾੜੇ ਆ, ਉਹਨਾਂ ਤੋਂ ਹੀ ਇਹ ਸੂਖਮ ਸਰੀਰ 17 ਤੱਤਾਂ ਦਾ ਬਣਿਆ ਹੈ। ਤੇਰਾ ਆਤਮਾ ਤੇ ਸਤ ਸਰੂਪ ਹੈ, ਲਖਿਆ ਨਾ ਜਾਣ ਵਾਲਾ ਅਨਾਦੀ ਅਖੰਡ ਰੂਪ ਹੈ। ਜੇ ਤੂੰ ਕਵੇਂ ਵੀ ਮੇਰਾ ਸੂਖਮ ਸਰੀਰ ਚੇਤਨ ਆ, ਤਾਂ ਸੁਣ ਵੀ ਜਦੋਂ ਸੁੱਤੇ ਹੋਈ ਦਾ ਸੁੱਤਿਆਂ ਕੋਈ ਗਹਿਣੇ ਚੋਰੀ ਕਰ ਲਵੇ ਤੇ ਉਦੋਂ ਇਹ ਸੂਖਮ ਸਰੀਰ ਦੀ ਜਿਹੜੀ ਕਿਰਿਆ ਹੋ ਰਹੀ ਹੁੰਦੀ ਆ, ਭਾਵ ਪ੍ਰਾਣ ਉਸ ਵਕਤ ਪੂਰੇ ਕਿਰਿਆਸ਼ੀਲ ਹੁੰਦੇ ਆ। ਪ੍ਰਾਣ ਉਸ ਵਕਤ ਜੜ ਨਹੀਂ ਹੁੰਦੇ, ਉਹ ਚੱਲ ਰਹੇ ਹੁੰਦੇ ਆ, ਬਾਕੀ ਸਾਰੀ ਇੰਦਰੀਆਂ ਆਪੋ ਆਪਣੇ ਸੰਕੋਚੀਆਂ ਹੁੰਦੀਆਂ। ਪਰ ਉਹ ਜੇ ਪ੍ਰਾਣ ਚੇਤਨਤਾ ਹੋਣ, ਗਿਆਨਵਾਨ ਹੋਣ, ਪ੍ਰਕਾਸ਼ ਸਰੂਪ ਹੋਣ, ਤਾਂ ਉਹ ਚੋਰ ਨੂੰ ਪਕੜ ਸਕਦੇ। ਪਰ ਉਹ ਪ੍ਰਾਣ ਨਹੀਂ ਪਕੜਦੇ ਚੋਰ ਨੂੰ, ਇਸ ਕਰਕੇ ਪੰਜ ਪ੍ਰਾਣ ਜੜ ਹਨ। ਭਾਵ ਪ੍ਰਾਣ ਉਹ ਜਾਣਦੇ ਨਹੀਂ ਚੋਰ ਨੂੰ, ਜੇ ਜਾਣ ਲੈਂਦੇ ਫਿਰ ਉਹ ਚੇਤਨ ਸਨ। ਜੋ ਸਭ ਨੂੰ ਜਾਣੇ ਉਹ ਚੇਤਨ ਹੁੰਦਾ ਹੈ, ਜੋ ਸਭ ਨੂੰ ਜਾਣੇ ਉਹ ਗਿਆਨ ਹੁੰਦਾ। ਤੇਰਾ ਆਤਮਾ ਚੇਤਨ ਹੈ ਅਤੇ ਗਿਆਨ ਹੈ, ਬਾਕੀ ਕਰਮ ਇੰਦਰੇ, ਗਿਆਨ ਇੰਦਰੇ ਹੈ, ਉਹ ਵੀ ਆਪੋ ਆਪਣਾ ਕੰਮ ਕਰਦੇ ਆ। ਕੰਨ ਨੱਕ ਦਾ ਕੰਮ ਨਹੀਂ ਕਰ ਸਕਦਾ, ਨੱਕ ਕੰਮ ਦਾ ਕੰਮ ਨਹੀਂ ਕਰ ਸਕਦਾ, ਅੱਖਾਂ ਕੰਮ ਦਾ, ਅੱਖਾਂ ਜੀਵ ਦਾ ਕੰਮ ਨਹੀਂ ਕਰ ਸਕਦੀਆਂ, ਜੀਵ ਕੰਮ ਦਾ, ਜੀਵ ਜਿਹੜੀ ਹੈ ਅੱਖਾਂ ਦਾ ਕੰਮ ਨਹੀਂ ਕਰ ਸਕਦੀ। ਇਸੇ ਤਰ੍ਹਾਂ ਪੰਜੇ ਕਰਮ ਇੰਦਰੇ, ਪੰਜ ਗਿਆਨ ਇੰਦਰੇ ਆ, ਭਾਵ ਆਪੋ ਆਪਣੇ ਜਿਹੜੇ ਸਵਾਦਾਂ ਨੂੰ ਜਾਣਦੇ ਆ, ਪਰ ਉਹ ਦੂਸਰੇ ਦੇ ਰਸ ਨੂੰ, ਸਵਾਦ ਨੂੰ ਨਹੀਂ ਜਾਣਦੇ। ਭਾਵ ਉਹ ਵੀ ਸਰਬ ਗਿਆਤਾ ਨਹੀਂ ਹੈ, ਜਿਸ ਕਰਕੇ ਇਹ ਵੀ ਜੜ ਆ, ਚੇਤਨ ਆ। ਭਾਵ ਇੱਕ ਦੂਜੇ ਨੂੰ ਪ੍ਰਕਾਸ਼ਣ ਵਾਲੇ ਨਹੀਂ ਹੈ, ਆਪੋ ਆਪਣੇ ਵਿਸ਼ੇ ਤੱਕ ਹੀ ਸੀਮਤ ਹਨ। ਅਤੇ ਸਿੱਖ ਕਹਿਣ ਲੱਗਾ ਵੀ ਗੁਰੂ ਜੀ, ਫਿਰ ਮੇਰਾ ਚੇਤਨ ਮਨ ਹੈ, ਮਨ ਵਿੱਚ ਮੇਰੇ ਚੇਤਨ ਹੈ, ਭਾਵ ਮੇਰਾ ਮਨ ਹੀ ਚੇਤਨ ਸਰੂਪ ਹੈ, ਆਤਮ ਸਰੂਪ ਹੈ। ਗੁਰੂ ਨੇ ਕਿਹਾ ਵੀ ਵੇਖੋ, ਪੰਜ ਭੂਤ, ਧਰਤੀ, ਆਕਾਸ਼, ਹਵਾ, ਅਗਨੀ, ਜਲ, ਇਹਨਾਂ ਪੰਜਾਂ ਦੀ ਸਤੋਗੁਣ ਅੰਸ਼ ਤੋਂ ਮਨ ਪੈਦਾ ਹੋਇਆ, ਅਤੇ ਸਤੋਗੁਣੀ ਅੰਸ਼ ਵਿੱਚ ਹਮੇਸ਼ਾ ਹੀ ਗਿਆਨ ਹੁੰਦਾ, ਜਿਸ ਕਰਕੇ ਸਾਰੇ ਇੰਦਰੀਆਂ ਦੇ ਇਹ ਮਨ ਪ੍ਰੇਰਕ ਹੈ, ਅਤੇ ਸਾਰੇ ਇੰਦਰੀਆਂ ਦੇ ਸਵਾਦਾਂ ਨੂੰ ਇਹ ਪਛਾਣਦਾ। ਇਸ ਕਰਕੇ ਮਨ ਜਿਹੜਾ ਹੈ ਅਤੇ ਜੜ ਹੈ, ਪੰਜ ਤੱਤਾਂ ਤੋਂ ਹੀ ਉਹ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਬਣੇ ਆ। ਪੰਜ ਤੱਤਾਂ ਦੀ ਸਤੋਗੁਣ ਅੰਸ਼ ਤੋਂ ਹੀ ਇਹ ਮਨ ਬਣਿਆ, ਜਿਸ ਕਰਕੇ ਉਹਨਾਂ ਦੇ ਸਵਾਦਾਂ ਨੂੰ ਜਾਣਦਾ ਹੈ। ਕਿਉਂਕਿ ਜੇ ਮਨ ਚੇਤਨ ਹੋਵੇ ਤਾਂ ਮਨ ਸਦਾ ਹੀ ਗਿਆਨ ਸਰੂਪ 'ਚ ਹੋਣਾ ਚਾਹੀਦਾ ਹੈ, ਪ੍ਰਕਾਸ਼ ਰੂਪ 'ਚ ਹੋਣਾ ਚਾਹੀਦਾ, ਅਨੁਭਵ ਰੂਪ 'ਚ ਹੋਣਾ ਚਾਹੀਦਾ। ਪਰ ਇਹ ਜਿਹੜਾ ਮਨ ਆ ਕਿਸੇ ਵੇਲੇ ਗੱਲ ਸੁਣਦਿਆਂ ਵੀ ਸੁਣਦਾ ਨਹੀਂ ਹੈ, ਅਤੇ ਜੀਵ ਜਿਹੜਾ ਸੂਖਮ ਸਰੀਰ ਧਾਰਨ ਕੀਤਾ ਜਿਸ ਜੀਵ ਨੇ, ਉਹ ਕਹਿੰਦਾ ਵੀ ਮੇਰਾ ਮਨ ਟਿਕਾਣੇ ਨਹੀਂ ਸੀ, ਭਾਵ ਮਨ ਦੀ ਵਿਆਪਕਤਾ ਨਹੀਂ ਹੈ, ਕਿਤੇ ਹੈ ਕਿਤੇ ਨਹੀਂ ਹੈ, ਭਾਵ ਮਨ ਕਿਤੇ ਲੀਨ ਹੈ ਕਿਤੇ ਨਹੀਂ ਲੀਨ ਹੈ। ਇਸ ਕਰਕੇ ਇਹਦੇ ਉੱਪਰ ਚੇਤਨ ਜਿਹੜਾ ਸਰਬ ਵਿਆਪੀ ਹੈ, ਮਨ ਸਰਬ ਵਿਆਪੀ ਨਹੀਂ ਹੈ, ਕਿਤੇ ਹੈ ਕਿਤੇ ਨਹੀਂ ਹੈ, ਕਿਤੇ ਪ੍ਰਕਾਸ਼ ਜਿੱਥੇ ਦੀ ਬਿਰਤੀ ਉੱਥੇ ਦਾ ਪ੍ਰਕਾਸ਼ ਹੈ, ਭਾਵੇਂ ਇਹਨੂੰ ਪ੍ਰਕਾਸ਼ਨ ਵਾਲਾ ਕੋਈ ਹੋਰ ਹੈ ਚੇਤਨ। ਕਿਉਂਕਿ ਜਦੋਂ ਗਾੜੀ ਨੀਂਦ ਹੁੰਦੀ ਉਦੋਂ ਮਨ ਵੀ ਅਤੇ ਇੰਦਰੇ ਪੰਜ ਗਿਆਨ ਇੰਦਰੇ ਸਭ ਲੀਨ ਹੋ ਜਾਂਦੇ ਆ ਅਵਿਦਿਆ ਗਿਆਨ ਵਿੱਚ, ਕਾਰਨ ਸਰੀਰ ਵਿੱਚ। ਜਦੋਂ ਜਾਗਦਾ ਹੈ ਤਦੋਂ ਇਹਨੂੰ ਕੁਝ ਸੁੱਧ ਹੁੰਦੀ ਹੈ, ਅਤੇ ਜਦੋਂ ਜਾਗਦਾ ਹੈ ਅਤੇ ਇਹ ਕਹਿੰਦਾ ਵੀ ਅੱਜ ਮੈਨੂੰ ਕੋਈ ਖਬਰ ਨਹੀਂ ਰਹੀ, ਅੱਜ ਮੈਂ ਸੁਪਨਾ ਵੀ ਨਹੀਂ ਕੁਛ ਦੇਖਿਆ, ਇਸ ਰੀਤੀ ਨਾਲ ਸੁੱਤਾ। ਜਿਹਨੇ ਇਹ ਗੱਲ ਜਾਣੀ ਆ ਅਤੇ ਇਹ ਜਾਣੀ ਜਿਹ ਜਾਣ 'ਤੇ ਆਇਆ ਨਾ, ਵੀ ਜਿਸ ਦੇ ਜਾਣਨ ਕਰਕੇ ਜਿਸ ਨੇ ਇਹ ਜਾਣਨਾ ਕੀਤਾ ਗੱਲ ਵੀ ਮੈਂ ਸੁਪਨਾ ਵੀ ਨਹੀਂ ਦੇਖਿਆ, ਮੈਨੂੰ ਕੋਈ ਖਬਰ ਨਾ ਰਹੀ, ਇਸ ਤਰ੍ਹਾਂ ਸੁੱਖ ਨਾਲ ਸੋਇਆ, ਅਤੇ ਇਹ ਹੈ ਗਿਆਨ ਦੀ ਨੀਤੀ। ਠੀਕ ਹੈ ਜੀ, ਭਾਵੇਂ ਚੇਤਨ ਦੀ ਨੀਤੀ ਇਹ ਹੈ ਆਤਮਾ, ਜੋ ਇਹ ਗੱਲ ਦਾ ਗਿਆਨ ਉੱਥੇ ਵੀ ਰੱਖ ਰਹੀ, ਕਿਉਂਕਿ ਉਦੋਂ ਮਨ ਲੀਨ ਸੀ, ਬੁੱਧੀ ਵੀ ਅਗਿਆਨ ਵਿੱਚ ਲੀਨ ਸੀ, ਫਿਰ ਇਹ ਗੱਲ ਕਿਹਨੇ ਜਣਾਈ ਹੈ, ਉਸ ਪ੍ਰਕਾਸ਼ ਚੇਤਨ ਨੇ ਜਣਾਈ ਹੈ, ਜਿੱਥੇ ਗਿਆਨ ਅਗਿਆਨ ਦੋਨੋਂ ਹੀ ਹੈ। ਭਾਵ ਇਹ ਗਿਆਨ ਵੀ ਮੈਂ ਅੱਜ ਮੈਨੂੰ ਕੋਈ ਖਬਰ ਨਹੀਂ ਹੋਈ, ਇਹ ਗਿਆਨ ਮੈਂ ਸੁਪਨਾ ਨਹੀਂ ਦੇਖਿਆ, ਇਹ ਗਿਆਨ ਇਸ ਰੀਤੀ ਨਾਲ ਮੈਂ ਸੋਤਾ, ਇਹ ਗਿਆਨ ਗਿਆਨ ਅਗਿਆਨ ਇਕੱਠੇ ਹੈ, ਕਾਰਨ ਸਰੀਰ ਅਗਿਆਨ ਹੈ ਅਤੇ ਕਾਰਨ ਸਰੀਰ ਜਿਹੜਾ ਹੈ ਉਹੀ ਜਿਹੜਾ ਲੀਨ ਹੈ, ਅਵਿਦਿਆ ਹੀ ਜਿਹੜੀ ਅਗਿਆਨ 'ਚ ਗਿਆਨ 'ਚ ਜਾ ਕੇ ਲੀਨ ਹੁੰਦੀ ਹੈ, ਅਗਿਆਨ ਗਿਆਨ 'ਚ, ਗਿਆਨ ਤੋਂ ਹੀ ਅਗਿਆਨ ਪ੍ਰਗਟ ਹੋਇਆ ਹੈ, ਅਤੇ ਇਹ ਅਗਿਆਨ ਦੀ ਲੀਨਤਾ ਵੀ ਗਿਆਨ 'ਚ ਜਾ ਕੇ ਹੁੰਦੀ ਹੈ। ਸੋ ਇਹ ਜਿਹੜਾ ਕਹਿਣਾ ਵਾ ਕਿ ਮਨ ਵੇਖੋ ਇੰਦਰੀਆਂ ਸਾਰਾ ਕੁਝ ਉੱਥੇ ਅਵਿਦਿਆ ਵਿੱਚ ਲੀਨ ਹੁੰਦੀਆਂ, ਬਿਲਕੁਲ ਵੀ ਨਾ ਉੱਥੇ ਮਨ ਦਾ ਫੁਰਨਾ ਗਾੜੀ ਨੀਂਦ 'ਚ, ਨਾ ਇੰਦਰੀਆਂ ਦਾ ਕੋਈ ਕਰਮ ਕਰਿਆ। ਪਰ ਜਦੋਂ ਜਾਗਦਾ ਉਦੋਂ ਇਹ ਗੱਲ ਕਹਿੰਦਾ ਵੀ ਮੈਨੂੰ ਅੱਜ ਕੁਝ ਖਬਰ ਨਹੀਂ ਰਹੀ, ਇਹ ਗਿਆਨ ਆ, ਭਾਵੇਂ ਕਿ ਇਹ ਅਗਿਆਨ ਵੀ ਮੈਨੂੰ ਖਬਰ ਨਹੀਂ ਰਹੀ, ਪਰ ਜਿਹਨੇ ਇਹ ਜਿਹੜੀ ਇਹ ਗੱਲ ਜਣਾਉਣ ਵੀ ਮੈਨੂੰ ਖਬਰ ਨਹੀਂ ਰਹੀ, ਇਹ ਵਿੱਚ ਇਹ ਗਿਆਨ ਹੈ, ਮੈਂ ਕੋਈ ਸੁਪਨਾ ਨਹੀਂ ਦੇਖਿਆ, ਪਰ ਮੈਂ ਕੋਈ ਸੁਪਨਾ ਨਹੀਂ ਦੇਖਿਆ, ਇਹ ਗਿਆਨ ਵਾ ਅਤੇ ਮੈਨੂੰ ਕੋਈ ਖਬਰ ਨਹੀਂ ਰਹੀ, ਇਹ ਅਗਿਆਨ ਆ, ਸੁੱਖ ਦੇ ਨਾਲ ਸੋਇਆ ਇਹ ਵੀ ਗਿਆਨ ਆ। ਸੋ ਇਸ ਪ੍ਰਕਾਰ ਜਿਹੜਾ ਹੈ ਪੰਜ ਤੱਤਾਂ ਤੋਂ ਇਹ ਮਨ ਹੋਇਆ ਹੈ, ਅਤੇ ਜਦੋਂ ਗਿਆਨ ਹੋ ਜਾਂਦਾ ਇਹ ਮਨ ਮਿਟ ਜਾਂਦਾ ਹੈ, ਮਨ ਲੀਨ ਹੋ ਜਾਂਦਾ ਹੈ। ਮੁੱਕਰੀ ਗੱਲ ਕੀ ਹੈ ਵੀ ਵੇਖੋ ਜਿਹੜਾ ਪਰਮੇਸ਼ੁਰ ਨੇ ਇੱਛਾ ਕੀਤੀ ਹੈ ਮਾਇਆ ਸਬਲ ਹੋ ਕੇ ਮੈਂ ਬਹੁਤੇ ਰੂਪ ਹੋ ਜਾਵਾਂ, ਉਹੀ ਇੱਛਾ ਹੀ ਮਾਇਆ ਅਗਿਆਨ ਆ, ਪਰ ਉਹ ਕਿੱਥੋਂ ਪ੍ਰਗਟ ਹੋਈ, ਈਸ਼ਵਰ ਵਿੱਚੋਂ ਹੀ, ਉਹਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਇਸੇ ਪ੍ਰਕਾਰ ਮਨ ਜਿਹੜਾ ਹੈ ਇਹ ਉੱਥੇ ਜਦੋਂ ਗਿਆਨ ਹੋ ਜਾਂਦਾ ਉਦੋਂ ਮਨ ਦੀ ਲੀਨਤਾ ਹੋ ਜਾਂਦੀ, ਤਾਂ ਸੋ ਨਸਵਰ ਕੈਤ ਹੈ, ਇਹਨੂੰ ਨਸਵਰ ਨਾਸ ਕਹਿੰਦੇ ਆ। ਇਹਨੂੰ ਜੋ ਹੈ ਉਤਪਤ ਪਾਤ, ਜੋ ਉਤਪਤ ਪੈਦਾ ਹੁੰਦਾ, ਜੋ ਨਾਸ ਹੁੰਦਾ। ਭਾਵ ਮਨ ਜਦੋਂ ਜਾਗਦੇ ਹਾਂ ਉਦੋਂ ਮਨ ਵੇਖੋ ਜਿਹੜਾ ਹੈ ਪੈਦਾ ਹੋ ਜਾਂਦਾ ਹੈ, ਉਸੇ ਵੇਲੇ ਜਾਗਰਤ ਅਵਸਥਾ ਵਿੱਚ ਜਾਂ ਸੁਪਨੇ ਵਿੱਚ ਇਹ ਮਨ ਆਪਣੀ ਕਿਰਿਆ ਕਰਦਾ ਹੈ। ਪਰ ਜਦੋਂ ਇਹ ਮਨ ਸਖੋਪਤੀ ਗਾੜੀ ਨੀਚ ਹੁੰਦਾ ਤਾਂ ਲੀਨ ਹੋ ਜਾਂਦਾ, ਉੱਥੇ ਸਿਰਫ ਇੱਕ ਚੇਤਨ ਆਤਮਾ ਹੀ ਹੈ ਜੋ ਉਸ ਵੇਲੇ ਵੀ ਜਿਹੜੀ ਪ੍ਰਕਾਸ਼ ਕਰ ਰਹੀ ਹੈ, ਜਿਹਨੇ ਇਸ ਗਾੜੀ ਨੀਂਦ ਵਿੱਚ ਵੀ ਜਣਾ ਦਿੱਤਾ ਵੀ ਮੈਂ ਸੋਇਆ ਹਾਂ, ਮੈਨੂੰ ਸੁਪਨਾ ਨਹੀਂ ਆਇਆ ਅਤੇ ਮੈਨੂੰ ਕੋਈ ਖਬਰ ਨਹੀਂ ਰਹੀ। ਇਹ ਜਿਹੜਾ ਜਣਾ ਰਿਹਾ ਹੈ ਉਹ ਹੈ ਆਤਮ ਚੇਤਨ। ਅਤੇ ਸੋ ਮਨ ਉੱਥੇ ਲੀਨ, ਉੱਥੇ ਮਨ ਦੀ ਕੋਈ ਨਹੀਂ ਗੱਲ ਸੀ, ਨਾ ਬੁੱਧੀ ਦੀ ਕੋਈ ਗੱਲ ਸੀ, ਬਸ ਉਹ ਚੇਤਨ ਪ੍ਰਕਾਸ਼ ਰਿਹਾ ਹੈ। ਫਿਰ ਬੁੱਧੀ ਸਮਝ ਪਾਉਂਦੀ ਹੈ ਅਤੇ ਨਿਰਣੇ ਕਰ ਕਰ ਦੱਸਦੀ ਹੈ। ਸੋ ਇੱਥੋਂ ਤੱਕ ਆਪਾਂ ਪੜ੍ਹਿਆ ਸੀ ਦੋਹਰਾ, ਅੱਜ ਅੱਗੇ ਪੜ੍ਹ ਲੱਗੇ। ਗੁਰੂ ਸਿੱਖ ਨੂੰ ਦੱਸ ਰਹੇ, ਐਸਾ ਦਾ ਅਨੰਤ ਅਨਾਦ ਹੈ ਹੇ ਸਿੱਖ, ਸਦਾ ਹਮੇਸ਼ਾ ਹੀ ਅਨੰਦ, ਜੋ ਅਨੰਤ ਅਨੰਤ ਕਹੀਏ ਬੇਅੰਤ ਸਰੂਪ ਅਨਾਦੀ ਆਦਿ ਤੋਂ ਰਹਿਤ ਹੈ, ਸੋ ਆਤਮ ਤੂੰ ਹੈ, ਉਹ ਹੈ ਆਤਮਾ ਅਤੇ ਉਹ ਆਤਮ ਸਰੂਪ ਤੂੰ ਹੈ। ਭਾਵ ਜਿਹੜਾ ਸਾਰਣ ਪ੍ਰਕਾਸ਼ ਰਿਹਾ ਉਹ ਆਤਮਾ ਹੈ ਤੂੰ, ਨਾ ਤਾਂ ਤੂੰ ਮਨ ਹੈ, ਨਾ ਤੂੰ ਸੂਖਮ ਸਰੀਰ ਹੈ, ਨਾ ਤੂੰ ਸਥੂਲ ਸਰੀਰ ਹੈ, ਪੰਜ ਪ੍ਰਾਣ ਪੰਜ ਗਿਆਨ ਦੇ ਕਰਮ ਤੇਰੇ ਕੁਝ ਵੀ ਨਹੀਂ ਹੈ। ਤਾਂ ਤੇ ਯਹ ਵਿਚਾਰੀਏ, ਇਸ ਕਰਕੇ ਇਹ ਗੱਲ ਵਿਚਾਰ ਕਰੀਏ, ਤਾਂ ਤੇ ਯਹ ਇਹੀ ਵਿਚਾਰ ਕਰਕੇ ਛੋੜ ਅੱਗ ਕੇ ਭਾਹੇ, ਜਿਹੜੇ ਅੱਗ ਗਿਆਨ ਤੋਂ ਆ ਗਈ ਰਹਿਤ ਭਾਵ ਅਗਿਆਨੀ, ਅਗਿਆਨੀ ਦੇ ਜਿਹੜੇ ਭਾਹੇ ਵਾਂਗ ਹੈ ਨਾ, ਭਾਹੇ ਦਾ ਅਰਥ ਵਾਂਗ, ਗਿਆਨੀ ਦੇ ਵਾਂਗ ਜਿਹੜਾ ਭਾਹੇ ਕਹੀਏ ਭਟਕਣਾ, ਇਹ ਛੱਡ ਦੇਣਾ ਕਰ। ਇਹ ਅਗਿਆਨੀ ਦਾ ਕੰਮ ਆ ਜਿਹੜਾ ਭਟਕਣਾ, ਮੈਂ ਮਨ ਹਾਂ, ਫਿਰ ਮੇਰਾ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਮੈਂ ਹੂੰ, ਇਹ ਅਗਿਆਨੀਆਂ ਦੇ ਕਰਮ ਹੈ, ਅਗਿਆਨੀਆਂ ਦੇ ਧਰਮ ਆ, ਉਹਨਾਂ ਦੇ ਵਾਂਗ ਭਟਕਣਾ ਛੱਡ ਦੇ। ਤਾਂ ਤੇ ਇਹ ਵਿਚਾਰੀਏ, ਇਹ ਵਿਚਾਰ ਜਿਹੜੀ ਤੈਨੂੰ ਦੱਸੀ ਹੈ ਵੀ ਤੂੰ ਆਤਮ, ਜੋ ਆਤਮ ਹੈ ਅਨੰਤ ਅਨਾਦੀ ਅਖੰਡ, ਉਹ ਤੂੰ ਆ। ਭਾਵ ਤੇਰਾ ਆਤਮ ਸਰੂਪ ਹੀ ਤੇਰਾ ਆਪਣਾ ਸਰੂਪ ਹੈ, ਬਾਕੀ ਤੇਰਾ ਕੋਈ ਸਰੂਪ ਨਹੀਂ। ਇਹ ਅਗਿਆਨੀਆਂ ਦੇ ਵਾਂਗ ਜਿਹੜਾ ਹੈ ਭਟਕਣਾ ਤੂੰ ਛੱਡ ਦੇ। ਸਿੱਖਿਓ ਵਾਚ ਸਤਰ ਹੈ ਮੈਂ ਸੋ ਰਹਿ ਕਹੇ, ਇਹ ਗੁਰੂ ਜੀ 17 ਸੂਖਮ ਤੱਤਾਂ ਦੇ ਵਿੱਚ ਤੁਸੀਂ ਜਿਹੜੇ ਸੋ ਰਹਿ ਕਹੀਏ, 16 ਕਹਿਣੇ ਕੀਤੇ, ਉਹ ਕਿਹੜੇ? ਪੰਜ ਪ੍ਰਾਣ 10 ਇੰਦਰੇ ਹੈ, ਕਰਮ ਇੰਦਰ ਗਿਆਨ ਇੰਦਰੇ 5 5 15 ਅਤੇ ਮਨ। ਇਹ ਤੁਸੀਂ 16 17 ਵਿੱਚੋਂ ਕਹਿ ਦਿੱਤੇ ਮੈਨੂੰ ਸਰਸਥਾ ਨਾਲ, ਰਹੀ ਜੋ ਬਾਕੀ ਬੁੱਧ। ਇਹ ਤੁਸੀਂ ਕਹਿਣ ਕੀਤੇ ਵੀ ਇਹ ਮੇਰਾ ਸਰੂਪ ਨਹੀਂ ਹਨ, ਇਹ ਮੇਰਾ ਚੇਤਨ ਸਰੂਪ ਨਹੀਂ ਹੈ। ਜੋ ਮਹਾਰਾਜ ਬਾਕੀ 17 ਤੱਤ ਸੂਖਮ ਸਰੀਰ ਦਾ ਬੁੱਧ ਰਹਿ ਗਿਆ, ਬੁੱਧ ਰਹਿ ਗਈ, ਜਾਣਤ ਹੋਂ ਚੇਤਨ ਵਹ, ਫਿਰ ਹੋਂ ਕਹੀਏ ਮੈਂ ਜਾਣਦਾ ਹਾਂ ਕਿ ਉਹੀ ਮੇਰਾ ਜੜਵਾ ਹੈ, ਕਹੀ ਉਹੀ ਮੇਰਾ ਚੇਤਨ ਹੈ, ਬੁੱਧੀ ਚੇਤਨ ਸਰੂਪ ਹੈ ਮੇਰਾ। ਜਾਂ ਕੋ ਸਭ ਕੀ ਸੁੱਧ, ਜਿਸ ਬੁੱਧ ਨੂੰ ਸਾਰੇ ਕਿਸੇ ਦੀ ਸੁੱਧ ਖਬਰ ਹੈ। ਭਾਵ ਜਿਹੜੀ ਬੁੱਧੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਾਗਰਤ ਅਵਸਥਾ ਵਿੱਚ ਵਿਚਰਦੀ ਆ ਅਤੇ ਉਹਨੂੰ ਸਾਰੀ ਗਿਆਤ ਹੈ, ਜਾਂ ਜਿਹੜੀ ਬੁੱਧੀ ਹਮੇਸ਼ਾ ਹੀ ਨਿਸ਼ਚੇ ਕਰ ਨਿਰਣੇ ਕਰ ਦੱਸ ਰਹੀ ਹੈ, ਜਿਸ ਨੂੰ ਮਨ ਦੀ ਵੀ ਸੁੱਧ ਹੈ, ਖਬਰ ਹੈ, ਜਾਣਤ ਹੋ ਚੇਤਨ ਵਹ, ਕਿ ਉਹੀ ਮੇਰਾ ਚੇਤਨ ਹੈ, ਮੈਂ ਜਾਣਦਾ ਹਾਂ ਕਿ ਚੇਤਨ ਤਾਂ ਫਿਰ ਉਹੀ ਹੈ, ਉਹ ਭਾਵ ਬੁੱਧੀ, ਜਿਸ ਨੂੰ ਸਭ ਕੀ ਸੁੱਧ, ਜਿਹਨੂੰ ਸਾਰਿਆਂ ਦੀ ਖਬਰ ਸਾਰ ਹੈ, ਜੋ ਸਭ ਨੂੰ ਜਾਣ ਰਹੀ ਹੈ। ਇਹ ਪ੍ਰਸ਼ਨ ਸਿੱਖ ਨੇ ਕੀਤਾ। ਸ੍ਰੀ ਗੁਰੂ ਵਾਚ। ਸ੍ਰੀ ਗੁਰੂ ਜੀ ਕਥਨ ਕਰਕੇ ਕਹਿਣ ਲੱਗੇ, ਦੋਹਰਾ ਅਹੰਕਾਰ ਮਨ ਬੁੱਧ ਚਿੱਤ ਹੈ ਸਿੱਖ। ਅਹੰਕਾਰ ਮਨ ਬੁੱਧ ਅਤੇ ਚਿੱਤ, ਇੱਕ ਕਹਿਤ ਹੈ ਚਾਰ। ਇੱਕ ਜਿਹੜੇ ਵਿਦਵਾਨ ਆ, ਵਿਦਵਾਨ ਜਨ, ਉਹ ਅੰਤਕਰਨ ਦੇ ਚਾਰ ਭੇਦ ਕਹਿਤ ਕਹਿੰਦੇ ਹੈ, ਅਹੰਕਾਰ ਮਨ ਬੁੱਧ ਚਿੱਤ। ਇਹ ਇੱਕ ਕਹਿਤ ਚਾਰ ਹੈ ਅਤੇ ਇਹ ਇੱਕ ਹੀ ਹੈ, ਪਰ ਇਹਦਾ ਵਿਦਵਾਨ ਜਨ ਚਾਰ ਭੇਦ ਅੰਤਕਰਨ ਦੇ ਕਹਿੰਦੇ ਹੈ। ਇੱਕ ਕਹਿਤ ਹੈ ਬੁੱਧ ਮਨ, ਅਤੇ ਇੱਕ ਕਹੀਏ ਕਈ ਕੁ ਜਾਂ ਇੱਕ ਵਿਦਵਾਨ, ਇੱਥੇ ਬਹੁਵਾਚਕ ਲੈਣਾ, ਇੱਕ ਵਿਦਵਾਨ ਜਾਂ ਕਈ ਵਿਦਵਾਨ ਜਨ। ਇਹ ਕੀ ਕਹਿੰਦੇ ਆ, ਬੁੱਧੀ ਅਤੇ ਮਨ, ਮਨ ਅਤੇ ਬੁੱਧੀ, ਅੰਤਕਰਨ ਵਿਚਾਰ, ਜਿਹੜਾ ਅੰਤਕਰਨ ਆ ਇਹ ਦੋ ਭੇਦ ਵਿਚਾਰਨਾ ਕਰਦੇ ਹੈ। ਇਹ ਭੇਦ ਸ਼ਬਦ ਕਿੱਥੋਂ ਲਿਆ, ਥੱਲੇ ਸਿੱਧ ਹੋ ਜਾਣਾ ਅਗਲੇ ਦੌਰੇ 'ਚ, ਵੀ ਅਹੰਕਾਰ ਮਨ ਬੁੱਧ ਚਿੱਤ, ਅਤੇ ਇੱਕ ਵਿਦਵਾਨ ਇਹ ਚਾਰ ਭੇਦ ਅੰਤਕਰਨ ਦੇ ਕਹਿੰਦੇ ਆ, ਅਤੇ ਇੱਕ ਵਿਦਵਾਨ ਮਨ ਅਤੇ ਬੁੱਧ ਅੰਤਕਰਨ ਦੇ ਜਿਹੜੇ ਭੇਦ ਕਹਿੰਦੇ ਆ। ਇਸ ਤਰ੍ਹਾਂ ਤੂੰ ਵਿਚਾਰ ਲੈਣਾ ਕਰ, ਦੋਹਰਾ ਜੈਸੇ ਇੱਕ ਹੈ ਪਵਨ ਅਤੇ ਹੇ ਸਿੱਖ, ਜਿਸ ਤਰ੍ਹਾਂ ਜੈਸੇ ਜਿਸ ਤਰ੍ਹਾਂ ਇੱਕੋ ਹੀ ਪਵਨ ਆ ਹਵਾ ਆ, ਉਹ ਹਵਾ ਇੱਕੋ ਤੋਂ ਇੱਕੋ ਪਾਉਣ ਤੋਂ ਪ੍ਰਾਣ ਕਹਿ ਹੈ, ਪੰਜ ਪ੍ਰਾਣ ਕਹਿਣਾ ਕੀਤੇ, ਬਿਆਨ ਸਮਾਨ ਉਦਾਨ ਅਪਾਨ ਪ੍ਰਾਣ ਪਿੱਛੇ ਆਇਆ ਨਾ, ਅਤੇ ਉਹ ਹੈ ਪਵਨ ਤਾਂ ਇੱਕੋ ਹੀ ਆ, ਉਹਦੇ ਵੱਖੋ ਵੱਖਰੀਆਂ ਕਿਰਿਆ ਕਰਕੇ ਪੰਜ ਨਾਮ ਪਏ ਹੋਏ, ਅਤੇ ਪ੍ਰਾਣ ਇੱਕੋ ਹੀ ਪਵਨ ਤੋਂ ਜਿਵੇਂ ਪੰਜ ਪ੍ਰਾਣ ਕਹੇ ਹੋਏ ਆ ਪਿੱਛੇ ਤੈਨੂੰ ਦੱਸਿਆ ਹੀ ਹੈ, ਤੈਸੇ ਅੰਤ ਹੈ ਕਰਨ ਕੇ, ਉਸੇ ਪ੍ਰਕਾਰ ਅੰਤ ਹੈ ਕਰਨ ਦੇ ਚਾਰ ਭੇਦ ਹੈ। ਸਾਹ ਚਾਰ ਭੇਦ ਸ਼ਬਦ ਆ ਗਏ ਨਾ, ਉੱਥੇ ਇਸੇ ਪੱਖ ਨਾਲ ਲੈਣਾ ਉੱਥੇ ਦੋਹਰੇ 'ਚ, ਵੀ ਚਾਰ ਭੇਦ ਇਹ ਸਾਧਕ ਇਹ ਸੱਚੋ ਸਾਚੀ ਯਥਾਰਥੀ ਕਹਿਣਾ ਕੀਤੇ, ਉਸੇ ਤਰ੍ਹਾਂ ਤੈਸੇ ਕਹੀਏ ਉਸੇ ਤਰ੍ਹਾਂ ਹੀ ਅੰਤ ਕਰਨ ਦੇ ਚਾਰ ਭੇਦ ਦੱਸੇ ਆ, ਜਿਵੇਂ ਪ੍ਰਾਣ ਪਵਨ ਨੂੰ ਪੰਜ ਪ੍ਰਾਣਾਂ ਨੂੰ ਪੰਜ ਤਰੀਕੇ ਨਾਲ ਕਿਹਾ ਹੋਇਆ ਹੈ, ਵੀ ਇਹ ਇਸੇ ਤਰ੍ਹਾਂ ਹਾਲਤ ਆ ਜਿਵੇਂ ਬੰਦਾ ਦੇਖੀ ਆ ਉਹਦੀਆਂ ਕਿਰਿਆ ਕਰਕੇ, ਕਿਤੇ ਮਾਮਾ ਆ ਉਹੀ ਬੰਦਾ, ਕਿਤੇ ਡੈਡੀ, ਕਿਤੇ ਚਾਚਾ, ਕਿਤੇ ਤਾਇਆ, ਕਿੰਨੇ ਨਾਂ ਆ ਉਹਦੇ, ਉਹਦੇ ਵੱਖੋ ਵੱਖਰੇ ਕਰਮਾਂ ਕਰਕੇ, ਵੱਖੋ ਵੱਖਰੇ ਧਰਮਾਂ ਕਰਕੇ ਵੱਖੋ ਵੱਖਰੇ ਨਾਮ ਪਏ, ਅੱਗੇ ਪ੍ਰਮਾਣ ਆ ਹੀ ਜਾਣਾ। ਅਤੇ ਕਹਿੰਦੇ ਵੀ ਇਹ ਚਾਰ ਭੇਦ ਸੱਚੋ ਸਾਚੀ ਇਹ ਸਿੱਖ ਕਹੇ ਹੋਏ ਆ। ਦੋਹਰਾ ਜਬ ਚਾਹਤ ਹੈ ਬਸਤ ਕਛ, ਜਦੋਂ ਹੁਣ ਤੈਨੂੰ ਖੋਲ੍ਹ ਕੇ ਦੱਸਦੇ ਹਾਂ ਚਾਰਾਂ ਦੀ ਪਰਿਭਾਸ਼ਾ, ਜਬ ਚਾਹਤ ਹੈ ਬਸਤ ਕਛ, ਜਦੋਂ ਕਿਸੇ ਵਸਤੂ ਦੀ ਚਾਹਤ ਇੱਛਾ ਚਿਤਵਨੀ ਹੁੰਦੀ ਹੈ, ਚਿੱਤ ਕਹਿਤ ਹੈ ਤਾਹੇ, ਤਾਹੇ ਕਹੀਏ ਉਸ ਨੂੰ ਚਿੱਤ ਕਹਿੰਦੇ ਹੈ, ਭਾਵ ਜਦੋਂ ਆ ਚਿੱਤ ਵਿੱਚ ਕੋਈ ਚਾਹਨਾ ਹੁੰਦੀ ਹੈ ਨਾ, ਜਦੋਂ ਅੰਤਕਰਨ ਦੀ, ਅੰਤਕਰਨ ਦੇ ਚਾਰ ਭੇਦ ਕਿੱਦਾਂ, ਜਦੋਂ ਅੰਤਕਰਨ ਦੀ ਬਿਰਥੀ ਕਛ ਕਹੀਏ ਕੁਝ ਵਸਤ ਵਸਤੂ ਦੀ ਚਾਹਤ ਚਾਹੁੰਦੀ ਹੈ, ਭਾਵ ਚਿਤਵਨੀ ਕਰਦੀ, ਚਿਤਵਨੀ ਹੈ ਜੀ ਕਰਦੇ ਨਾ ਆਪਾਂ, ਇਵੇਂ ਕਰ ਲਾਂਗੇ ਉਵੇਂ ਕਰ ਲਾਂਗੇ, ਜਿਵੇਂ ਜਿਹੜਾ ਸੋਚਣਾ ਆ ਚੇਤਦੇ ਰਹਿਣਾ, ਚਿਤਵਨੀਆਂ ਕਰਦੇ ਰਹਿਣਾ, ਵੀ ਕੋਈ ਗੱਲ ਨਹੀਂ ਆਹ ਚੀਜ਼ ਪਈ ਕਿਨੂੰ ਦੇ ਹੀ ਦੇਵਾਂਗੇ, ਆਹ ਚੀਜ਼ ਪਈ ਕਿਨੂੰ ਫੜਾ ਹੀ ਦੇਵਾਂਗੇ, ਇਹ ਚਿਤਵਨੀਆਂ ਜਾਂ ਕਰਨੀਆਂ, ਜਾਂ ਹੁਣ ਚੰਗਾ ਕੰਮ ਕਰ ਲਈਏ ਅਤੇ ਮੁੜ ਕੇ ਖਾਂਦੇ ਪੀਂਦੇ ਰਹਾਂਗੇ, ਇਹ ਚਿਤਵਨੀਆਂ ਜੀ ਜਿਹੜੇ ਕਰਦੇ ਰਹਿਣਾ, ਅਤੇ ਸਿੱਧਾ ਚਿਤਵਨੀਆਂ ਕਰਨੀਆਂ, ਸੋਚਾਂ ਜੀਆਂ ਕਰਨੀਆਂ, ਚਿੱਤ ਹੁੰਦਾ ਇੱਥੇ ਜਿਵੇਂ ਆਇਆ ਹੋਵੇ ਪੜ੍ਹੋ, ਵੀ ਜਬ ਚਾਹਤ ਹੈ ਬਸਤ ਕਛ, ਅੰਤਕਰਨ ਦੀ ਬਿਰਤੀ ਜਦੋਂ ਕਿਸੇ ਵਸਤੂ ਦੀ ਚਾਹਤ ਕਿਸੇ ਵਸਤੂ ਚਾਹੁੰਦੀ ਹੈ ਨਾ, ਚਿਤਵਨੀ ਜੀ ਕਰਦੀ ਹੈ, ਚਿੱਤ ਕਹਿਤ ਹੈ ਤਾਹੇ ਤਾਹੇ ਕਈ ਉਸ ਨੂੰ ਚਿੱਤ ਕਹਿਣਾ ਕਰਦੇ ਹਨ। ਯਤਨ ਕਲਪਨਾ ਜਪ ਕਰੇ ਜਪ ਕਰੇ ਜਦੋਂ ਅੰਤ ਕਰਨ ਦੀ ਬਿਰਤੀ ਕੁਝ ਯਤਨ ਉੱਦਮ ਉਪਰਾਲਾ ਕਲਪ ਜਾਂ ਵੀ ਕਲਪਨਾ ਕਰੇ ਕਰਦੀ ਹੈ ਮਨ ਕਹੀਅਤ ਹੈ ਵਾਹੇ ਵਾਹੇ ਕਹੀਏ ਉਸਨੂੰ ਹੀ ਮਨ ਕਹੀਅਤ ਕਹੀਦਾ ਹੈ। ਯਤਨ ਕਰ ਕਲਪਨਾ ਜਪ ਕਰੇ ਉਪਰਾਲਾ ਜਿਹਾ ਕਰਦੀ ਨਾ ਜਦੋਂ ਮਨ ਦੀ ਬਿਰਤੀ ਕੋਈ ਉੱਦਮ ਜਿਹਾ ਹਾਂਜੀ ਅਤੇ ਕਲਪਨਾ ਜਿਹੜੀ ਹੁੰਦੀ ਆ ਖਿਆਲ ਜਿਹੇ ਕਰੀ ਜਾਣੇ ਬੜੇ ਮਨ 'ਚ ਖਿਆਲ ਜੇ ਫੁੱਟਦੇ ਰਹਿੰਦੇ ਆ ਸੰਕਲਪ ਵਿਕਲਪ ਉਹਨੂੰ ਮਨ ਕਹੀਏ ਤਬਾਹ ਉਸਨੂੰ ਮਨ ਕਹੀਦਾ। ਇਹ ਗ੍ਰੰਥ ਦੇ ਵਿੱਚ ਇੱਥੇ ਹੋਰ ਵੀ ਜਿਵੇਂ ਪਿੱਛੇ ਆਇਆ ਇਹ ਮਨ ਦੀ ਜਿਹੜੀ ਹੈ ਨਾ ਹਾਲਤ ਉਹ ਥੋੜ੍ਹੀ ਦੱਸੀ ਹੋਈ ਆ ਵੀ ਮਨ ਕਿਹਨੂੰ ਕਿਹਾ ਜਾਂਦਾ ਬੁੱਧੀ ਕਿਹਨੂੰ ਕਿਹਾ ਜਾਂਦਾ ਉਹਦੇ ਬਾਰੇ ਥੋੜ੍ਹਾ ਆਉਂਦਾ ਵਾ ਭਾਵ ਜਿਹੜਾ ਸੰਕਲਪ ਵਿਕਲਪ ਬਿਰਤੀ ਹੈ ਮਨ ਬਾਰੇ ਇਵੇਂ ਥੋੜ੍ਹਾ ਆਉਂਦਾ ਵੀ ਜਿਹੜਾ ਸੰਕਲਪ ਵਿਕਲਪ ਰੂਪ ਜੋ ਬਿਰਤੀ ਤਾਂ ਕੂ ਮਨ ਕਹੀਏ ਜਿਹੜਾ ਸੰਕਲਪ ਵਿਕਲਪ ਜੇ ਹੁੰਦੇ ਆ ਨਾ ਅਤੇ ਜੇ ਸੰਕਲਪ ਚੰਗੇ ਖਿਆਲ ਪਾਠ ਕਰ ਲਈਏ ਵਿਕਲਪ ਨਾ ਕਰੀਏ ਕਰ ਲਈਏ ਕਿ ਰਹਿਣ ਦੀਏ ਸੰਕਲਪ ਚੰਗੇ ਖਿਆਲ ਮੰਦੇ ਖਿਆਲ ਜਿਹੜੇ ਖਿਆਲ ਜੇ ਫੁਰਦੇ ਨਾ ਕਲਪਨਾ ਜੀਆਂ ਹਾਂਜੀ ਉੱਦਮ ਜਿਹਾ ਕਰੀਦਾ ਆ ਕਰ ਹੀ ਲਈਏ ਆ ਅਤੇ ਜਾਂ ਰਹਿਣ ਦਈਏ ਇੱਦਾਂ ਜਿਹੜੇ ਆਉਂਦੇ ਜਾਂਦੇ ਰਹਿੰਦੇ ਖਿਆਲ ਜਿਹੜੇ ਖਿਆਲ ਫੁਰੀ ਜਾਂਦੇ ਆਪਾਂ ਕਹਿਣਾ ਮੈਂ ਵੀ ਪਾਠ ਕੀ ਕਰਾਂ ਮੇਰਾ ਤਾਂ ਮਨ ਦਾ ਨਾ ਜਿਹੜਾ ਟਿਕਾ ਨਹੀਂ ਹੈਗਾ ਜਿਹੜੇ ਅੰਦਰ ਸੰਕਲਪ ਵਿਕਲਪ ਫੁਰੀ ਜਾਂਦੇ ਆ ਉਹਨੂੰ ਅਸਲ ਵਿੱਚ ਮਨ ਕਿਹਾ ਜਾਂਦਾ ਸੰਕਲਪ ਵਿਕਲਪ ਰੂਪ ਜੋ ਬਿਰਤੀ ਹੈ ਉਹਨੂੰ ਮਨ ਕਿਹਾ ਜਾਂਦਾ। ਇਸ ਤਰ੍ਹਾਂ ਜਿਹੜੇ ਹੋਰ ਗ੍ਰੰਥਾਂ ਵਿੱਚ ਇਸ ਤਰੀਕੇ ਨਾਲ ਲਿਖਿਆ ਵਾ ਵੀ ਗੱਲ ਇੱਕੋ ਹੀ ਆ ਕਿ ਸੰਕਲਪ ਵਿਕਲਪ ਰੂਪ ਜੋ ਬਿਰਤੀ ਤਾਂ ਕੂ ਮਨ ਕਹੀਏ ਸੰਕਲਪ ਹੁੰਦੇ ਆ ਵੀ ਜਿਹੜੇ ਮਨ ਦੇ ਫੁਰਨੇ 'ਚ ਫੁਰੀ ਜਾਂਦੇ ਨਾ ਕਦੀ ਕੋਈ ਖਿਆਲ ਕਦੀ ਕੋਈ ਖਿਆਲ ਜਾ ਹੀ ਜਾਂਦਾ ਤਾਂ ਉਹ ਖਿਆਲ ਸੰਕਲਪ ਹੁੰਦਾ ਖਿਆਲ ਅਤੇ ਇਸ ਜਿਹੜਾ ਵਿਕਲਪ ਹੁੰਦਾ ਵਾ ਸੰਕਲਪ ਹੁੰਦਾ ਭਾਲੀ ਪ੍ਰਕਾਰ ਚੰਗਾ ਚੰਗੀ ਕਲਪਨਾ ਭਾਲੀ ਪ੍ਰਕਾਰ ਕਲਪਨਾ ਇੱਕ ਖਿਆਲ ਵੀ ਆਪਾਂ ਕਰ ਲੈਣਾ ਚਾਹੀਦਾ ਸਾਨੂੰ ਅਤੇ ਵਿਕਲਪ ਹੁੰਦਾ ਵਾ ਜਿਹੜਾ ਉਹ ਹੁੰਦਾ ਦੋ ਖਿਆਲ ਹੁੰਦੇ ਵਿਕਲਪ ਉਹਦੇ ਵਿੱਚ ਕੀ ਹੁੰਦਾ ਵਾ ਵੀ ਬੰਦਾ ਬੜੀ ਦੁਬਿਧਾ 'ਚ ਪੈ ਜਾਂਦਾ ਵਿਕਲਪ ਹੁੰਦਾ ਵੀ ਆਹ ਕਰੀਏ ਕਿ ਉਹ ਕਰਾਂ ਇਹਦੇ ਵਿੱਚ ਵਿਕਲਪ 'ਚ ਇਹੀ ਰੌਲਾ ਕਿ ਮੈਂ ਕੀ ਕਰਾਂ ਸ਼ੱਕ ਜਿਹੜਾ ਸੰਸਾਰ ਜਿਹਾ ਬਣਿਆ ਰਹਿਣਾ ਜਿਵੇਂ ਕਿ ਵਿਦਵਾਨ ਨੇ ਵੀ ਲਿਖਿਆ ਬੜਾ ਸੋਹਣਾ ਕਹਿ ਵਹਿ ਕਹਿ ਯਹ ਕੀ ਜੀਏ ਜਹ ਕਹਿ ਨਾਵਤ ਹੋਏ ਤਾਹਿ ਵਿਕਲਪ ਵਿਖਾ ਨਹੀਂ ਭੂਸ਼ਣ ਕਵ ਸਭ ਕੋਏ ਕਹਿ ਵਹਿ ਕਹਿ ਯਹ ਕਿ ਇਹ ਕਿ ਉਹ ਦੋਵਾਂ ਵਿੱਚੋਂ ਇਹ ਜਾਂ ਉਹ ਕਰ ਇਹ ਕਰਨਾ ਜਿਹੜਾ ਇਹ ਹੁੰਦੇ ਵਿਕਲਪ ਭਿੰਨ ਕਲਪਨਾ ਕਰਨੀ ਇਹ ਕਰਾਂ ਕਿ ਉਹ ਕਰਾਂ ਕਿ ਸੰਕਲਪ ਹੁੰਦਾ ਵਾ ਜਿਹੜਾ ਵੀ ਇੱਕ ਖਿਆਲ ਅਤੇ ਵਿਕਲਪ ਹੁੰਦਾ ਕਈ ਤਰ੍ਹਾਂ ਦਾ ਖਿਆਲ ਮਤਲਬ ਕਿਸੇ ਵੀ ਟਿਕਾਣ ਲੱਗਣਾ ਸੰਕਲਪ ਹੋ ਗਿਆ ਵੀ ਮਨ ਸਿੱਧਾ ਸਮਝ ਲਓ ਵੀ ਆਹ ਆਪਾਂ ਕਰਨਾ ਅਤੇ ਮਗਰੇ ਫੁਰ ਗਿਆ ਵਿਕਲਪ ਨਹੀਂ ਇਹ ਕਰਾਂ ਕਿ ਉਹ ਕਰਾਂ ਨਹੀਂ ਨਹੀਂ ਹੋਰ ਨਾ ਕਰ ਲਾਂ ਜਿਹੜੇ ਇੱਦਾਂ ਲੱਗੇ ਰਹਿਣਾ ਇਹ ਜਿਹੜੀ ਬਿਰਤੀ ਆ ਇਹਨੂੰ ਹੀ ਮਨ ਕਿਹਾ ਜਾਂਦਾ ਅੰਤੇ ਕਰਨ ਜਿਹੜੀ ਇਹੋ ਜਿਹੀ ਬਿਰਤੀ ਉਹਨੂੰ ਮਨ ਕਿਹਾ ਜਾਂਦਾ। ਹੁਣ ਇੱਥੇ ਗ੍ਰੰਥ 'ਚ ਜਿਵੇਂ ਆਇਆ ਵਾ ਯਤਨ ਤੇ ਕਲਪਨਾ ਵੀ ਜਦੋਂ ਅੰਤਕਾਂ ਦੀ ਬੇਨਤੀ ਕੋਈ ਯਤਨ ਉੱਦਮ ਜਿਹਾ ਕਰਦੀ ਭਾਵ ਉਹ ਗੱਲ ਹੋ ਗਈ ਸੰਕਲਪ ਉੱਦਮ ਦਾ ਅਰਥ ਸੰਕਲਪ ਲਾ ਲਓ ਵੀ ਉੱਦਮ ਇੱਕ ਖਿਆਲ ਵੀ ਆਪ ਕਰੀਏ ਅਤੇ ਕਲਪਨਾ ਹੋ ਗਈ ਕੀ ਕਲਪਨਾ ਹੋ ਗਈ ਭਾਵ ਵਿਕਲਪ ਹੋ ਗਿਆ ਅਤੇ ਵਿਕਲਪ ਹੋ ਗਿਆ ਵੀ ਕਈ ਤਰ੍ਹਾਂ ਦਾ ਖਿਆਲ ਹੋਰ ਗਿਆ ਅਤੇ ਕਲਪਨਾ ਦਾ ਆਖਰੀ ਅਰਥ ਜਦ ਐਵੇਂ ਆ ਜਿਹੜਾ ਵੀ ਇਹ ਵੀ ਹੈ ਦਾ ਯਤਨ ਹੀ ਹੈ ਪਰ ਹੁਜਤ ਹੋ ਜਾਣੀ ਹੁਜਤ ਹੋਣੀ ਇੱਕ ਥਾਂ ਟਿਕਣਾ ਯਤਨ ਕਰਨਾ ਹੋਰ ਹੀ ਕਲਪਨਾ 'ਚ ਫੁਰ ਜਾਣੀ ਦੁਬਧਾ 'ਚ ਪੈ ਹੁਜਤ 'ਚ ਪੈ ਜਾਣਾ ਤਰਕ 'ਚ ਪੈ ਜਾਣਾ ਸੋ ਇਹ ਹੈ ਭਾਵ ਬਿਰਤੀ ਯਤਨ ਕਲਪਨਾ ਜਪ ਕਰੇ ਜਦੋਂ ਅੰਤਕਰਨ ਦੀ ਬਿਰਤੀ ਉਹ ਯਤਨ ਉੱਦਮ ਸੰਕਲਪ ਕਰਦੀ ਹੈ ਕਲਪਨਾ ਕਹੀਏ ਤਰ੍ਹਾਂ ਤਰ੍ਹਾਂ ਦੇ ਕਈ ਤਰ੍ਹਾਂ ਦੇ ਖਿਆਲ ਜੇ ਕਰਦੀ ਹੈ ਹੁਜਤ ਦੇ ਨਾਲ ਇਹ ਕਰਾਂ ਕਿ ਉਹ ਕਰਾਂ ਮਨ ਕਹੀਏ ਤਾਂ ਹੈ ਵਾਹੇ ਉਸੇ ਵਾਹੇ ਕਹੀਏ ਉਸੇ ਨੂੰ ਹੀ ਮਨ ਕਹੀਦਾ ਹੈ ਦੋਹਰਾ ਮੈਂ ਇਹ ਲੀਨੋ ਲੇਤ ਹੂੰ ਹੁਣ ਕਹਿੰਦੇ ਇਹ ਦਾ ਅਰਥ ਇਹ ਵਸਤ ਵੀ ਮੈਂ ਲੀਨੋ ਕਹੀਏ ਲੈਣਾ ਕੀਤਾ ਹੈ ਅਤੇ ਲੇਤ ਹੂੰ ਇਸ ਵਸਤ ਨੂੰ ਮੈਂ ਲੇਤ ਕਹੀਏ ਲਵਾਂਗਾ ਅਹੰਕਾਰ ਇਹ ਜੋ ਇਹ ਕਹੀਏ ਇਸ ਨੂੰ ਅਹੰਕਾਰ ਕਰਕੇ ਜੋ ਇਹ ਕਹੀਏ ਧੱਕਣਾ ਕਰੋ ਜਦੋਂ ਅੰਤਕਾਂ ਦੀ ਬਿਰਤੀ ਇਹ ਕਹਿੰਦੀ ਨਾ ਮੈਂ ਇਹ ਲੀਨੋ ਮੈਂ ਲੈਣਾ ਕੀਤਾ ਮੈਂ ਇਹ ਲੈਤ ਹੂੰ ਮੈਂ ਲਵਾਂਗਾ ਜਿੱਦਾਂ ਆਪਾਂ ਕਹਿੰਦੇ ਨਹੀਂ ਮੈਂ ਲਵਾਂਗਾ ਓਏ ਅਤੇ ਮੈਂ ਲੈ ਲਈ ਆ ਜਿਹਦੇ ਵਿੱਚ ਮੈਂ ਕਰਕੇ ਉਹਨਾਂ ਅਹੰ ਅਹੰ ਬਿਰਤੀ ਮੈਂ ਵਾਲੀ ਬਿਰਤੀ ਇਹਨੂੰ ਅਹੰਕਾਰ ਇਹ ਅੰਤਕਾਰ ਦੀ ਬਿਰਤੀ ਆ ਅਹੰਕਾਰ ਬਿਰਤੀ ਅਹੰ ਬਿਰਤੀ ਜਿਹਦੇ ਵਿੱਚ ਮੈਂ ਹੁੰਦਾ ਜਿੱਦਾਂ ਕਹਿੰਦੇ ਹਾਂ ਮੈਂ ਛਕ ਲਿਆ ਵਾ ਹਾਂ ਮੈਂ ਨਹੀਂ ਛਕਣਾ ਇਹ ਅਹੰ ਅਹੰ ਬਿਰਤੀ ਮੈਂ ਕਰੂੰਗਾ ਨਹੀਂ ਮੈਂ ਨਹੀਂ ਆ ਨਹੀਂ ਮੈਂ ਕਰੂੰਗਾ ਇਹ ਅਹੰ ਅਹੰ ਬਿਰਤੀ ਆ ਅਤੇ ਅਹੰਕਾਰ ਇਹ ਅੰਤਕਾਰ ਦੀ ਅਹੰ ਬਿਰਤੀ ਆ ਜਾਂ ਅਹੰਕਾਰ ਬਿਰਤੀ ਹੈ ਮਨ ਬੁੱਧ ਚਿੱਤ ਅਹੰਕਾਰ ਸਭ ਕੋ ਜਬ ਨਿਸ਼ਚੈ ਕਰੇ ਸਾਰਿਆਂ ਨੂੰ ਜਦੋਂ ਅੰਤਕਾਂ ਦੀ ਬਿਰਤੀ ਸਾਰੀਆਂ ਵਸਤੂਆਂ ਨੂੰ ਸਭ ਕੋ ਕਹੀ ਸਾਰੀਆਂ ਵਸਤੂਆਂ ਦਾ ਹੀ ਨਿਸ਼ਚੈ ਕਰੇ ਨਿਸ਼ਚੈ ਕਰੇ ਕਰਦੀ ਹੈ ਬੁੱਧ ਕਹਾਵੈ ਸੋਏ ਸੋਏ ਕਹੀ ਉਹ ਬਿਰਤੀ ਬੁੱਧ ਬੁੱਧੀ ਕਹਾਉਂਦੀ ਹੈ ਜਿਹੜੀ ਸਾਰੀਆਂ ਵਸਤੂਆਂ ਦਾ ਨਿਸ਼ਚਾ ਕਰਦੀ ਨਾ ਨਿਸ਼ਚਾ ਕਹੀਏ ਨਿਰਣਾ ਕਰਦੀ ਇੱਥੇ ਨਿਸ਼ਚੇ ਦਾ ਨਿਰਣਾ ਲੈਣਾ ਯਕੀਨ ਕਰਦੀ ਜਦੋਂ ਆਪਾਂ ਭਾਵੇਂ ਉਹ ਕੋਈ ਵੀ ਮਾੜਾ ਕੰਮ ਚੰਗਾ ਕੰਮ ਆ ਜਿਹੜੀ ਬਿਰਤੀ ਨੇ ਇਹ ਸੋਝੀ ਦੇ ਦਿੱਤੀ ਕਿ ਠੀਕ ਆ ਹਾਂ ਇਵੇਂ ਠੀਕ ਆ ਜਿਹਨੂੰ ਮੰਨ ਲੈਣਾ ਉਹ ਨਿਸ਼ਚਾ ਹੀ ਹੁੰਦਾ ਨਾ ਉਹਨੂੰ ਬੁੱਧ ਬੁੱਧੀ ਕਿਹਾ ਜਾਂਦਾ ਅਤੇ ਗ੍ਰੰਥਾਂ ਵਿੱਚ ਇਹਦੇ ਬਾਰੇ ਵੀ ਥੋੜ੍ਹਾ ਇਹਦੀ ਪਰਿਭਾਸ਼ਾ ਤਾਂ ਐਵੇਂ ਲਿਖੀ ਹੈ ਪਰਿਭਾਸ਼ਾ ਲਿਖਣੀ ਚਾਹੀਦੀ ਵੈਸੇ ਕਿ ਬੁੱਧੀ ਕਿਹਨੂੰ ਕਿਹਾ ਜਾਂਦਾ ਮਨ ਜੇ ਲਿਖਿਆ ਨਾ ਮਨ ਬਾਰੇ ਵੀ ਨਿਸ਼ਚੈ ਰੂਪ ਜੋ ਬਿਰਤੀ ਤਾਂ ਕੋ ਬੁੱਧ ਕਹੀਏ ਹੈ ਜਿਹੜੀ ਬੁੱਧੀ ਹੈ ਨਾ ਇਹ ਨਿਰਣੇ ਕਰਦੀ ਅਤੇ ਜਿਵੇਂ ਆ ਬੁੱਧੀ ਦਾ ਕੰਮ ਕੀ ਆ ਸਾਹਮਣੇ ਆਪਣੇ ਗ੍ਰੰਥ ਪਿਆ ਅੱਖਾਂ ਦੇਖ ਰਹੀਆਂ ਮਨ ਦੀ ਬਿਰਤੀ ਨੇ ਅੱਖਾਂ ਰਾਹੀਂ ਦੇਖਿਆ ਜਿਹੜਾ ਅੰਦਰ ਜਾ ਕੇ ਨਿਸ਼ਚਾ ਕਹਿੰਦਾ ਵੀ ਹਾਂ ਇਹ ਗ੍ਰੰਥ ਹੈ ਇਹ ਨਿਸ਼ਚਾ ਹੋ ਗਿਆ ਇਹ ਨਿਰਣਾ ਹੋ ਗਿਆ ਇਹ ਬੁੱਧੀ ਦਾ ਕੰਮ ਹੈ ਗ੍ਰੰਥ ਨੂੰ ਬੁੱਧੀ ਕਹਿਦੇ ਵੀ ਨਹੀਂ ਇਹ ਤਾਂ ਸਰਾਣਾ ਪਿਆ ਹੈ ਜਿਹੜਾ ਇੱਕ ਪਾਸੇ ਗੱਲ ਕਰ ਦੇਣੀ ਹੈ ਇਹ ਬੁੱਧੀ ਦਾ ਕੰਮ ਹੈ ਨਿਸ਼ਚਾ ਕਰਾ ਦੇਣਾ ਨਿਰਣਾ ਕਰ ਦੇਣਾ ਸਾਡੇ ਕਿਸੇ ਵੀ ਹੁਣ ਆਪਾਂ ਕਰਮ ਕਿਰਿਆ ਕੋਈ ਵੀ ਗੱਲਬਾਤ ਕਰਦੇ ਹਾਂ ਇੱਕ ਪਾਸੇ ਲਾਉਂਦੇ ਹੀ ਹੈ ਨਾ ਜਿਹੜੀ ਇੱਕ ਪਾਸੇ ਜਾਂ ਕਹਿ ਦੇਈਏ ਮੈਂ ਨਹੀਂ ਇਹ ਕਰਨਾ ਇਹ 'ਤੇ ਟਿਕ ਜਾਣਾ ਮੈਂ ਨਹੀਂ ਕਰਨਾ ਬਿਲਕੁਲ ਨਹੀਂ ਕਰਨਾ ਇਹ ਜੋ ਨਿਰਣਾ ਕਰ ਲਿਆ ਬੁੱਧੀ ਦਾ ਕੰਮ ਹੈ ਮੈਂ ਕਰੂੰਗਾ ਇਹ ਜਿਹੜਾ ਨਿਰਣਾ ਕਰ ਲਿਆ ਬੁੱਧੀ ਦਾ ਕੰਮ ਹੈ ਨਿਸ਼ਚਾ ਕਰਨਾ ਨਿਸ਼ਚੇ ਰੂਪ ਜੋ ਬਿਰਤੀ ਅੰਦਰ ਕਰਨ ਦੀ ਤਾਂ ਕੋ ਬੁੱਧ ਕਹੀਏ ਹੈ ਕਿ ਸੌਖੇ ਢੰਗ ਨਾਲ ਸਮਝ ਲੈਣਾ। ਦੋਹਰਾ ਜੈਸੇ ਬ੍ਰਾਹਮਣ ਏਕ ਕੇ, ਹੁਣ ਪ੍ਰਮਾਣ ਦਿੰਦੇ ਆ, ਜਿਸ ਜੈਸੇ ਜਿਸ ਪ੍ਰਕਾਰ ਏਕ ਇੱਕ ਬ੍ਰਾਹਮਣ ਦੇ ਨਾਮ ਕਿਰਿਆ ਅਤੇ ਦੋਏ ਅਤੇ ਉਹਦੀ ਵੱਖਰੀ ਵੱਖਰੀ ਕਿਰਿਆ ਕਰਨ ਕਰਕੇ ਉਹਦੇ ਦੋ ਨਾਂ ਪੈ ਜਾਂਦੇ ਆ, ਅਥਵਾ ਕਈ ਨਾਂ ਪੈ ਜਾਂਦੇ ਆ। ਜਿੰਨੇ ਕਰਮ ਕਰੂਗਾ ਉਹਨੇ ਨਾਂ ਪੈ ਜਾਂਦੇ। ਵੀ ਬ੍ਰਾਹਮਣ ਦੀ ਸੁਣੋ, ਰੋਟੀ ਕਰੇ ਰਸੋਈ ਆ, ਜੇ ਰੋਟੀ ਪਕਾਉਣਾ ਕਰੇ ਤਾਂ ਉਹਦਾ ਨਾਮ ਰਸੋਈਆ ਰੱਖਿਆ ਜਾਂਦਾ, ਉਹਨੂੰ ਕਹਿੰਦੇ ਰਸੋਈਆ। ਪੜ੍ਹੈ ਸੋ ਪਾਠਕ ਹੋਏ, ਜਦੋਂ ਵੇਦ ਸ਼ਾਸਤਰਾਂ ਆਦਿਕ ਨੂੰ ਪੜ੍ਹੈ ਪੜ੍ਹਦਾ ਹੈ, ਜੇ ਪੜ੍ਹਨਾ ਕਰੇ ਵੇਦ ਸ਼ਾਸਤਰ ਪੜ੍ਹੇ ਤਾਂ ਪਾਠਕ ਹੋਏ। ਉਸਨੂੰ ਪਾਠ ਕਾ ਕਹੀਏ ਕਰਨ ਵਾਲਾ, ਪਾਠ ਕਰਨ ਵਾਲਾ ਵੇਦ ਪਾਠੀ ਕਹਿੰਦੇ ਆ, ਉਹ ਵੇਦ ਪਾਠੀ ਹੋ ਜਾਂਦਾ ਹੈ। ਜੈਸੀ ਕਰਮ ਉਹੋ ਜਿਹੇ ਨਾਮ, ਭਗਤ ਕਬੀਰ ਜੀ ਨੇ ਕਿਹਾ ਸੀ ਨਾ, ਉਹ ਜਿਹੜਾ ਆਪਣੀ ਕੁੱਲ ਦਾ ਬੜਾ ਵਡਿਆਈ ਜੀ ਕਰਦਾ ਸੀ, ਕਹਿੰਦਾ ਵੀ ਤੁਸੀਂ ਤਾਂ ਜੁਲਾਹੇ ਹੋ, ਪਹਿਲਾਂ ਚਰਚਾ ਦੀ ਬਹਿ ਗਿਆ ਕੋਲ ਫਿਰਨ ਦਾ, ਕਹਿੰਦਾ ਵੀ ਦੱਸੋ ਤੁਹਾਡੀ ਜਾਤ ਕਿਹੜੀ। ਭਗਤ ਕਬੀਰ ਜੀ ਕਹਿੰਦੇ ਜੁਲਾਹੇ ਹਾਂ, ਅੰਤਰੀ ਵੀ ਬੜਾ ਭਾਵ ਡੂੰਘਾ ਅਤੇ ਵੈਸੇ ਵੀ ਕਹਿ ਤੇ ਵੀ ਜੁਲਾਹੇ ਹਾਂ। ਕਹਿੰਦਾ ਵੀ ਅਸੀਂ ਚਰਚਾ ਕਰਨੀ, ਤੁਸੀਂ ਜੁਲਾਹੇ ਹੋ। ਭਗਤ ਕਬੀਰ ਜੀ ਕਹਿੰਦੇ ਵੀ ਜੁਲਾਹੇ ਕਿਵੇਂ ਹੋ ਗਏ, ਆਂਦੇ ਵੀ ਤੂੰ ਕਿਵੇਂ ਬ੍ਰਾਹਮਣ ਹੈ ਅਤੇ ਅਸੀਂ ਕਿਵੇਂ ਜੁਲਾਹੇ ਹਾਂ। ਇਹ ਜਿਹੜਾ ਇਹ ਤਾਂ ਅਸੀਂ ਕਮਾਈ ਕਰਨ ਖੱਡੀਆਂ ਲਾ ਕੇ ਧਾਗਾ ਤਾਣਾ ਪੇਟਾ ਪਾ ਕੇ ਧਾਗਾ ਬੁਣਨ ਦੀ ਅਤੇ ਨਾਮ ਜੁਲਾਹੇ ਪੈ ਗਿਆ, ਕਿਰਿਆ ਕਰਕੇ ਨਾਮ ਪੈ ਜਾਂਦੇ ਆ। ਅਤੇ ਬਚਪਨ ਤੋਂ ਇਹ ਸਰੀਰ ਦੇ ਕਰਕੇ ਜਨਮ ਹੋ ਗਿਆ, ਸਾਡੇ ਵੱਡਿਆਂ ਦੀ ਕਿਰਤ ਹੈ ਜੁਲਾਹਾ ਬੁਣਾ ਕਰਨਾ, ਧਾਗੇ ਪਾ ਪਾ ਕੇ ਖੱਡੀਆਂ 'ਚ ਬੁਣਨੇ ਅਤੇ ਨਾਮ ਜੁਲਾਹਾ ਪੈ ਗਿਆ। ਉਹ ਸਰੀਰ ਕਿਹਦਾ ਜੁਲਾਹਾ ਹੈ, ਸਰੀਰ ਇਹ ਸਰੀਰ 'ਤੇ ਹੀ ਧਰਮ ਲੱਗ ਗਿਆ ਨਾ ਕਰਮ ਕਰਕੇ। ਜਿਹੜਾ ਕੋਈ ਜਿਹੜਾ ਕਰਮ ਕਰਦਾ ਉਹਨੂੰ, ਜਿਹੜਾ ਕੋਈ ਲੱਕੜ ਦਾ ਕੰਮ ਕਰਦਾ ਉਹਨੂੰ ਤਰਖਾਣ ਕਹਿ ਦਿੰਦੇ ਹੈ। ਇਸ ਪ੍ਰਕਾਰ ਵੀ ਇਹ ਜਿਹੋ ਜਿਹਾ ਕੋਈ ਕਰਮ ਕਰਦਾ ਉਹਦਾ ਉਹ ਨਾਮ ਪੈ ਜਾਂਦਾ। ਹੁਣ ਜਿਹੜਾ ਬ੍ਰਾਹਮਣ ਆ, ਜੇ ਰੋਟੀਆਂ ਪਕਾਵੇ ਤਾਂ ਰਸੋਈਆ, ਪਾਠ ਕਰੇ ਤਾਂ ਵੇਦ ਪਾਠੀ। ਹਾਂਜੀ, ਇਸੇ ਪ੍ਰਕਾਰ ਹੀ ਦੱਸਿਆ ਇਹ ਆ ਵੀ ਜਿਹੜਾ ਆਤਮਾ ਆ ਨਾ, ਜਿਹੜਾ ਵੀ ਇਹ ਅੰਤਹਕਰਨ ਆ, ਇਹਦੀਆਂ ਚਾਰ ਅੰਤਕਰਨ ਹੈ ਅਤੇ ਇੱਕੋ ਹੀ, ਇਹਦੀਆਂ ਚਾਰ ਬਿਰਤੀਆਂ ਹੋਣੀਆਂ ਕਰਕੇ ਇਹਦੇ ਚਾਰ ਭੇਦ ਦੱਸੇ ਗਏ ਆ। ਚਾਰ ਇਹਦੇ ਜਿਹੜੀ ਸੰਕਲਪ ਵਿਕਲਪ ਬਿਰਤੀ ਆ ਉਹਨੂੰ ਮਨ ਕਹਿ ਦਿੱਤਾ, ਜਿਹੜੀ ਨਿਸ਼ਚੇ ਰੂਪ ਨਿਸ਼ਚੇ ਰੂਪ ਆ ਬਿਰਤੀ ਉਹਨੂੰ ਬੁੱਧ ਕਹਿ ਦਿੱਤਾ, ਜਿਹੜੀ ਚਿਤਵਣੀਆਂ ਕਰਦੀ ਬਿਰਤੀ ਅੰਤਹ ਕਰਨ ਦੀ ਉਹਨੂੰ ਚਿੱਤ ਕਹਿ ਦਿੱਤਾ, ਜਿਹੜੀ ਅੰਗ ਅੰਗ ਬਿਰਤੀ ਮੈਂ ਵਾਲੀ ਬਿਰਤੀ ਨੂੰ ਅੰਗ ਕਹਿ ਦਿੱਤਾ ਹੈ। ਅੰਤਹ ਕਰਨ ਇੱਕ ਹੀ, ਅੰਤਹ ਕਰਨ ਕਹਿ ਕਈ ਵਿਦਵਾਨ ਇਸ ਨੂੰ ਚੰਤੁਸ਼ਟ ਹੈ ਅੰਤਹ ਕਰਨ ਕਿਹਾ ਜਾਂਦਾ ਕਹਿੰਦੇ ਹੈ, ਭਾਵ ਜੋ ਚਾਰ ਹਿੱਸਿਆਂ 'ਚ ਵੰਡਿਆ ਹੋਇਆ ਅੰਤਹ ਕਰਨ, ਚੰਤੁਸ਼ਟਾ ਅੰਤਹ ਕਰਨ, ਹਿਰਦਾ ਘੱਟ ਅੰਤਹ ਕਰਨ, ਚੰਤੁਸ਼ਟ ਅੰਤਹ ਕਰਨ, ਇਹ ਸਾਰੇ ਇੱਕ ਦੇ ਨਾਮ ਹੈ। ਸੋ ਅੱਗੇ ਦੋਹਰਾ ਉਚਾਰ ਰਹੇ ਹੈ, ਦੋਹਰਾ ਆਤਮ ਹੈ ਬੁੱਧ ਤੇ ਪਰ ਹੈ ਸਿੱਖ। ਆਤਮਾ ਜਿਹੜੀ ਆ ਉਹ ਬੁੱਧ ਤੋਂ ਬੁੱਧੀ ਤੋਂ ਪਰੇ ਹੈ। ਇਹ ਜੋ ਕਹੀ ਭਗਵਾਨ, ਇਹ ਗੱਲ ਭਗਵਾਨ ਨੇ ਵੀ, ਇਹ ਜਿਹੜੀ ਗੱਲ ਆ ਭਗਵਾਨ ਜੀ ਨੇ, ਕ੍ਰਿਸ਼ਨ ਭਗਵਾਨ ਜੀ ਨੇ ਵੀ ਕਹਿਣਾ ਕੀਤੀ ਆ। ਕਿੱਥੇ ਕਹਿਣਾ ਕੀਤੀ ਹੈ? ਉਹ ਹੈ ਗੀਤਾ ਦੇ ਵਿੱਚ, ਔਰ ਨਿਜ ਆਤਮ ਬੋਧਮੈਂ, ਅਤੇ ਨਿਜ ਆਪਣੇ ਬਣਾਏ ਹੋਏ ਆਤਮ ਬੋਧ ਵਿੱਚ, ਆਤਮ ਬੋਧ ਜਿਹੜਾ ਗ੍ਰੰਥ ਆ ਉਹਦੇ ਵਿੱਚ, ਸ਼ੰਕਰ ਬੋਧ ਨਿਧਾਨ, ਜਿਹੜਾ ਸ਼ੰਕਰਾਚਾਰੀਆ ਜੀ ਸ਼ਿਵ ਜੀ ਦੇ ਅਵਤਾਰ ਹੋਏ, ਉਹਨਾਂ ਨੇ ਵੀ ਇਹ ਜਿਹੜਾ ਬੋਧ ਉਹਨਾਂ ਨੇ ਕਥਨ ਕੀਤਾ ਹੈ। ਜੋ ਕਿ ਸ਼ੰਕਰਾਚਾਰੀ ਆ ਬੋਧ ਕਹੀਏ ਗਿਆਨ ਦੇ ਤੇ ਖਜ਼ਾਨਾ ਹੀ ਆ, ਨਿਧਾਨ ਖਜ਼ਾਨਾ ਹੀ ਆ, ਸਮੁੰਦਰ ਹੀ ਆ। ਉਹਨਾਂ ਨੇ ਕਿਹਾ ਵੀ ਆਤਮ ਹੈ ਬੁੱਧ ਦੇ ਪਰੇ, ਤੈਨੂੰ ਦੱਸਿਆ ਨਾ ਮਨ ਨੂੰ, ਮਨ ਤੋਂ ਪਰੇ ਚੇਤਨ ਤੇਰਾ ਆਤਮਾ। ਤੂੰ ਕਿਹਾ ਵੀ ਬੁੱਧੀ ਹੋਊਗੀ ਜਿਹਨੂੰ ਸਭ ਦੀ ਸੋਝੀ ਆ, ਜੋ ਸਾਰੀਆਂ ਗੱਲਾਂ ਦੇ ਨਿਰਣੇ ਕਰੀ ਜਾਂਦੀ, ਨਿਸ਼ਚੇ ਕਰੀ ਜਾਂਦੀ ਹੈ, ਤਾਂ ਉੱਥੇ ਬਸ ਟਿਕਾ ਹੋ ਜਾਂਦਾ ਵੀ ਉਹ ਚੇਤਨ ਮੇਰਾ, ਉਹ ਮੇਰਾ ਆਤਮ ਸਰੂਪ ਹੈ। ਅਤੇ ਅਸੀਂ ਤੈਨੂੰ ਦੱਸਦੇ ਵੀ ਆਤਮਾ ਬੁੱਧੀ ਤੋਂ ਵੀ ਪਰੇ ਹੈ, ਅਤੇ ਇਸ ਗੱਲ ਦਾ ਪ੍ਰਮਾਣ ਤੈਨੂੰ ਭਗਵਾਨ ਦੇ ਰਾਹੀਂ ਦੇ ਰਹੇ ਹਾਂ, ਕਿਉਂਕਿ ਬੁੱਧੀ ਤਾਂ ਇੱਕ ਵਿਗਿਆਨ ਰੂਪ ਹੈ। ਇਹ ਵੀ ਬੜੀ ਵੱਡੀ ਗੱਲ ਆ, ਕਿਵੇਂ ਬੁੱਧੀ ਵੀ ਗਿਆਨ ਰੂਪ ਕਹਿ ਜਾਂਦੀ ਹੈ। ਅੱਜ ਤਾਂ ਆਪਾਂ ਕਿਵੇਂ ਸਮਝ ਨਹੀਂ ਪੈਂਦੇ, ਕਹਿੰਦੇ ਉਹ ਤੇਰੀ ਮਤ ਤਾਂ ਨਹੀਂ ਮਰ ਗਈ, ਮਤ ਬੁੱਧੀ ਕੋ ਗੱਲ ਦੀ, ਉਹ ਤੇਰੀ ਬੁੱਧੀ ਥੋੜ੍ਹੀ ਬਹੁਤੀ ਹੈ ਕਿ ਨਹੀਂ, ਤੇਰੀ ਤਾਂ ਲੱਗਦੀ ਬੁੱਧੀ ਮਰ ਗਈ। ਭਾਵੇਂ ਬੁੱਧ 'ਚ ਗਿਆਨ ਹੈ, ਅਤੇ ਜਿਹਦੀ ਬੁੱਧੀ ਮਰੀ ਹੋਵੇ, ਜਿਹਦੀ ਆਪਾਂ ਕਹਿੰਦੇ ਹਾਂ ਨਾ ਵੀ ਪਾਗਲ, ਆਹ ਵਿਚਾਰੀ ਦੀ ਬੁੱਧੀ ਨਹੀਂ ਕੰਮ ਕਰਦੀ। ਭਾਵੇਂ ਜਿਹਦੀ ਬੁੱਧੀ ਕੰਮ ਕਰੇ ਅਤੇ ਉਹਨੂੰ ਸਭ ਤਰ੍ਹਾਂ ਦੇ ਨਾਲ ਸੋਝੀ ਸਮਝ ਹੁੰਦੀ ਹੈ, ਕਿਉਂਕਿ ਉਹਦੀ ਬੁੱਧੀ ਨਿਰਣਾ ਕਰਦੀ, ਕਿਸੇ ਬੰਨੇ ਲੱਗਦਾ। ਤਾਂ ਹੀ ਵਿਚਾਰਾ ਜਿਹੜਾ ਪਾਗਲ ਹੁੰਦਾ, ਉਹਦੀ ਬੁੱਧੀ ਨਹੀਂ ਕੰਮ ਕਰਦੀ, ਉਹ ਕਿਸੇ ਬੰਨੇ ਕੋਈ ਗੱਲ ਨਿਰਣੇ ਵੀ ਕਰ ਨਹੀਂ ਸਕਦਾ, ਕਿਸੇ ਪਾਸੇ ਟਿਕਾ ਨਹੀਂ ਹੁੰਦਾ, ਜਿੱਧਰ ਮਰਜ਼ੀ ਵਿਚਾਰਾ ਲੱਗਾ ਰਹਿੰਦਾ ਹੈ। ਅਤੇ ਕਹਿੰਦੇ ਆ ਵੀ ਆਤਮਾ ਤੋਂ, ਆਤਮਾ ਤੇਰੀ ਬੁੱਧੀ ਤੋਂ ਵੀ ਪਰੇ ਆ, ਜਿੱਥੋਂ ਤੱਕ ਬੁੱਧੀ ਕੰਮ ਕਰਦੀ ਆ ਉਹ ਹੈ ਵਿਗਿਆਨ, ਜਿਸਦੇ ਬੁੱਧੀ ਨਾਲ ਕੰਮ ਕਰੇ ਉਹ ਹੈ ਭਗਵਾਨ। ਇਹ ਬੜਾ ਸੋਹਣਾ ਅਖਾਣ ਬਣਾਇਆ। ਅੱਜ ਜਿੱਥੇ ਤੱਕ ਬੁੱਧੀ ਕੰਮ ਕਰਦੀ ਹੈ ਨਾ, ਉਹ ਹੈ ਵਿਸ਼ੇਸ਼ ਗਿਆਨ। ਅੱਜ ਸਾਡੀ ਬੁੱਧੀ ਜਿੰਨੀ ਕੰਮ ਕਰਦੀ, ਆਪਾਂ ਕਹਿੰਦੇ ਨਹੀਂ ਆ ਮਾਰਨ ਕਹਿਣਾ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ, ਵੀ ਉਹ ਪਰਮੇਸ਼ਰ ਨੂੰ ਕਥਨ ਕਰਦੀ ਜਿੱਥੋਂ ਕੁ ਤੱਕ ਬੁੱਧੀ ਦਾ ਕੰਮ ਆ, ਜਿੱਥੋਂ ਕੁ ਤੱਕ ਬੁੱਧੀ ਨੂੰ ਗਿਆਨ ਹੁੰਦਾ। ਜਿੱਥੇ ਬੁੱਧੀ ਖਤਮ ਹੋ ਜਾਂਦੀ ਹੈ ਉੱਥੇ ਭਗਵਾਨ ਦੀ ਜਿਹੜੀ ਅਵਸਥਾ, ਭਗਵਾਨ ਦਾ ਕਥਨ ਸ਼ੁਰੂ ਹੁੰਦਾ। ਭਾਵ ਬੁੱਧੀ ਵੀ ਉੱਥੇ ਤੱਕ ਪਹੁੰਚ ਨਹੀਂ ਸਕਦੀ, ਅਗਮਾ ਗੋਚਰ ਹੈ ਨਾ ਮਾਲਕ, ਇੰਦਰੀਆਂ ਦਾ ਵਿਸ਼ਾ ਨਹੀਂ ਆ, ਅਤੇ ਮਨ ਬੁੱਧ ਕਰਕੇ ਉਹਦੇ ਤੱਕ ਪਹੁੰਚ ਨਹੀਂ ਹੁੰਦੀ। ਅਤੇ ਆ ਜਿਹਾ ਜੋ ਕਹੀ ਭਗਵਾਨ, ਇਹ ਜਿਹੜੀ ਗੱਲ ਆ ਵੀ ਆਤਮਾ ਬੁੱਧੀ ਤੋਂ ਪਰੇ, ਭਗਵਾਨ ਜੀ ਨੇ ਗੀਤਾ ਦੇ ਵਿੱਚ ਗੱਲ ਕਹੀ ਹੋਈ ਹੈ। ਉਹ ਤੀਸਰਾ ਅਧਿਆਇ ਦਾ 42ਵਾਂ ਸਲੋਕ ਆਉਂਦਾ, ਇੰਦਰਿਆਣੀ ਪ੍ਰਾਣੀ ਆਹੂਹ ਇੰਦਰੀਯ ਭਾਇ ਹੈ ਪਰਮ ਬ੍ਰਹਮਨ ਹੈ ਮਨਸਹ ਤੋ ਪਰਾ ਬੁੱਧੀ ਹੈ ਯਹ ਬੁੱਧੇ ਪਰ ਪਰਤ ਹੈ ਤੋ ਸਹ। ਉਹਦਾ ਅਰਥ ਇਵੇਂ ਸ਼੍ਰੀਮਦ ਭਾਗਵਤ ਗੀਤਾ 'ਚ ਕੀਤਾ ਹੋਇਆ। ਇੱਥੇ ਗਿਆਨੀ ਮਹੰਤ ਗਣੇਸ਼ ਸਿੰਘ ਨਿਰਮਲਿਆ ਜੀ ਨੇ ਤੇ ਟੂਕ ਹੀ ਦਿੱਤੀ ਹੈ। ਸ਼੍ਰੀਮਦ ਭਾਗਵਤ ਗੀਤਾ ਜਿਵੇਂ ਆਉਂਦਾ ਵਾ ਵੀ ਇੰਦਰੀਆਣੀ ਪ੍ਰਾਣੀ ਆਹੂਹ, ਜਿਹੜੇ ਬੁੱਧੀਮਾਨ ਪੁਰਸ਼ ਆ ਉਹ ਇੰਦਰੀਆਣੀ, ਭਾਵ ਇੰਦਰੀਆਂ ਨੂੰ ਨਾ ਸਥੂਲ ਸਰੀਰ ਨਾਲੋਂ ਸ੍ਰੇਸ਼ਠ ਕਹਿੰਦੇ ਆ। ਇੰਦਰੀਆਣੀ ਜਿਹੜੇ ਬੁੱਧੀਮਾਨ ਆ, ਪ੍ਰਾਣੀ, ਪ੍ਰਾਣ ਦਾ ਅਰਥ ਇੱਥੇ ਚੰਗਾ, ਆਹੂ ਦਾ ਅਰਥ ਉਹ ਕਹਿੰਦੇ ਹਾਂ, ਭਾਵ ਜਿਹੜੇ ਬੁੱਧੀਮਾਨ ਪੁਰਸ਼ ਆ ਉਹਨਾਂ ਦੇ ਉਹ ਇੰਦਰੀਆਣੀ, ਜਿਹੜੇ ਇੰਦਰੀਆਂ ਹੈ, ਹਾਂਜੀ ਉਹ ਇੰਦਰੀਆਂ, ਬੁੱਧੀਮਾਨ ਇੰਦਰੀਆਂ ਨੂੰ ਸਥੂਲ ਸਰੀਰ ਨਾਲੋਂ ਸ੍ਰੇਸ਼ਠ ਕਹਿੰਦੇ ਆ। ਜਿਹੜਾ ਸਥੂਲ ਸਰੀਰ ਇਹ ਤੋਂ ਇੰਦਰੀਆਂ ਨੂੰ ਸ੍ਰੇਸ਼ਠ ਕਹਿੰਦੇ ਆ। ਹੇ ਅਰਜਨ ਸੁਣ, ਇੰਦਰੀਯ ਭੈ ਹੈ ਬ੍ਰਹਮਨ ਹੈ ਅਤੇ ਇੰਦਰੀਯ ਹੈ, ਜਿਹੜੀਆਂ ਇੰਦਰੀਆਂ ਤੋਂ ਪਰੇ ਜਿਹੜਾ ਵੱਧ ਉਹ ਮਨ ਹੈ। ਇੰਦਰੀਆਂ ਤੋਂ ਸ੍ਰੇਸ਼ਠ ਕੀ ਆ? ਮਨ ਹੈ। ਪਰਮ ਦਾ ਅਰਥ ਚੰਗਾ, ਮਨ ਦਾ ਅਰਥ ਮਨ, ਵੀ ਇੰਦਰੀਆਂ ਤੋਂ ਪਰੇ ਮਨ ਹੈ ਚੰਗਾ, ਮਨ ਨੂੰ ਸ੍ਰੇਸ਼ਟ ਮੰਨਿਆ ਹੈ। ਮਨਸਹ ਤੋਂ ਪਰਾ ਬੁੱਧੀ ਹੈ, ਅਤੇ ਮਨਸਹ ਕਹੀਏ ਮਨ, ਮਨ ਦੀ ਬਜਾਏ, ਅਤੇ ਤੋਦਾ ਅਰਥ ਪਰੰਤੂ, ਪਰੰਤੂ ਕਹਿੰਦੇ ਮਨਸ ਹੈ, ਮਨ ਤੋਂ ਪਰੇ ਜਿਹੜਾ ਹੈ ਨਾ ਉਹ ਬੁੱਧੀ, ਸ੍ਰੇਸ਼ਟ ਬੁੱਧੀ ਹੈ, ਮਨ ਤੋਂ ਹੀ ਪਰੇ ਬੁੱਧੀ ਹੈ। ਇਹ ਬੁੱਧ ਹੈ ਪਰਤ ਹੈ ਤੋਸ ਹੈ, ਬੁੱਧ ਹੈ ਕਹੀਏ ਬੁੱਧੀ ਮਾਨ ਤੋਂ ਪਰੇ, ਭਾਵ ਬੁੱਧੀ ਤੋਂ ਪਰੇ ਇਹ ਬੁੱਧ ਹੈ। ਬੁੱਧੇ ਦਾ ਅਰਥ ਹੈ ਬੁੱਧੀਮਾਨ, ਬੁੱਧ ਤੋਂ ਪਰਤ ਹੈ ਕਹੀਏ ਵੱਡਾ ਜਿਹੜਾ ਸਹਿ ਉਹ ਹੈ, ਉਹ ਕੀ ਹੈ ਆਦਮ, ਸਹਿ ਦਾ ਅਰਥ ਉਹ, ਉਹ ਕੀ ਹੈ ਆਦਮ, ਭਾਵ ਇੰਦਰੀਆਂ ਤੋਂ ਸ੍ਰੇਸ਼ਟ ਜਿਹੜਾ ਹੈ। ਇੰਦਰੀਆਂ ਨੂੰ ਸਥੂਲ ਸਰੀਰ ਤੋਂ ਸ੍ਰੇਸ਼ਟ ਕਿਹਾ, ਅਤੇ ਇੰਦਰੀਆਂ ਤੋਂ ਸ੍ਰੇਸ਼ਟ ਕੀ ਆ ਮਨ ਹੈ, ਮਨ ਤੋਂ ਪਰੇ ਬੁੱਧੀ ਹੈ, ਅਤੇ ਬੁੱਧੀ ਤੋਂ ਪਰੇ ਆਤਮਾ ਹੈ। ਸਮਝ ਲਓ ਇਹ ਜਿਹੜਾ ਸਲੋਕ ਹੈ ਨਾ 42ਵਾਂ ਤੀਜੇ ਅਧਿਆਏ ਦਾ ਸ਼੍ਰੀਮਦ ਭਾਗਵਤ ਗੀਤਾ ਦਾ, ਉਹਦਾ ਹੀ ਮਾਨੋ ਕਵੀ ਜੀ ਨੇ ਇੱਥੇ ਲਿਖਿਆ ਹੋਇਆ। ਤਾਂ ਹੀ ਉਹ ਕਹਿੰਦੇ ਰਹੇ ਮੈਂ ਤੁਹਾਨੂੰ ਦੱਸਦਾ ਜੋ ਭਗਵਾਨ ਨੇ ਗੱਲ ਕਹੀ ਹੈ। ਅਤੇ ਇੰਦਰੀ ਹੈ ਪ੍ਰਾਣ ਆਹੂ, ਇੰਦਰੀਆਂ ਰਾਹੀਂ ਵੇਖੋ ਵਿਸ਼ਿਆਂ ਦਾ ਗਿਆਨ ਹੁੰਦਾ, ਵਿਸ਼ਿਆਂ ਦਾ ਸ਼ਬਦ ਸਪਰਸ਼ ਰੂਪ ਰਸ ਗੰਧ, ਕੰਨ ਦੇ ਰਾਹੀਂ ਸ਼ਬਦ ਵਿਸ਼ੇ ਦਾ ਗਿਆਨ ਹੁੰਦਾ, ਰੂਪ ਦਾ ਅੱਖਾਂ ਦੇ ਰਾਹੀਂ, ਹਾਂਜੀ ਇਹ ਇੰਦਰੀਆਂ ਹੀ ਨਾ, ਪਰ ਵਿਸ਼ਿਆਂ ਰਾਹੀਂ ਇੰਦਰੀਆਂ ਦਾ ਗਿਆਨ ਨਹੀਂ ਹੁੰਦਾ। ਰੂਪ ਤੇ ਅੱਖਾਂ ਨੂੰ ਨਹੀਂ ਨਾ ਵੇਖਦਾ, ਅੱਖਾਂ ਹੀ ਰੂਪ ਨੂੰ ਦੇਖਦੀਆਂ। ਵਿਸ਼ਿਆਂ ਤੋਂ ਬਿਨਾਂ ਇੰਦਰੀਆਂ ਦੀ ਸੱਤਾ ਸਿੱਧ ਨਹੀਂ ਹੁੰਦੀ, ਜਿਹੜੀ ਇੰਦਰੀਆਂ ਦੀ ਸੱਤਾ ਨਾ ਵੀ ਇੰਦਰੀਆਂ ਵੀ ਕੁਝ ਜਾਣਦੀਆਂ ਹੈ, ਉਹ ਵਿਸ਼ਿਆਂ ਤੋਂ ਬਿਨਾਂ ਨਹੀਂ ਹੁੰਦੀਆਂ। ਜੇ ਸਾਹਮਣੇ ਵਿਸ਼ੇ ਹੈ, ਰੂਪ ਹੈ, ਸ਼ਬਦ ਹੈ, ਦੁਰਗੰਧੀ ਸੁਗੰਧੀ ਹੈ, ਸਪਰਸ਼ ਪੁਣਾ ਹੈ, ਇਹ ਸੱਤਾ ਜਿਹੜੀ ਹੈ ਇੰਦਰੀਆਂ ਦੀ ਸਿੱਧ ਹੁੰਦੀ ਵਿਸ਼ਿਆਂ ਕਰਕੇ। ਜੇ ਵਿਸ਼ੇ ਨਾ ਹੋਣ ਕਿਵੇਂ ਪਤਾ ਲੱਗੇ, ਜੇ ਸਾਹਮਣੇ ਰੂਪ ਨਾ ਹੋਵੇ ਤਾਂ ਅੱਖਾਂ ਦੀ ਸੱਤਾ ਕਿਵੇਂ ਪਤਾ ਲੱਗੇ ਵੀ ਅੱਖਾਂ ਵੀ ਕੁਝ ਹੈ, ਕੰਨਾਂ ਦੀ ਸੱਤਾ ਕਿਵੇਂ ਪਤਾ ਲੱਗੇ ਹੈ। ਅਤੇ ਇੰਦਰੀਆਂ ਵਿਸ਼ਿਆਂ ਨੂੰ ਪ੍ਰਕਾਸ਼ਿਤ ਕਰਦੀਆਂ, ਜਦੋਂ ਰੂਪ ਵੇਖਿਆ ਅਤੇ ਉਹ ਸਮਝ ਆ ਗਈ ਵੀ ਸਾਹਮਣੇ ਐਸਾ ਐਸਾ ਰੂਪ ਹੈ ਕਾਲਾ ਚਿੱਟਾ ਗੋਰਾ, ਅਤੇ ਵਿਸ਼ੇ ਇੰਦਰੀਆਂ ਨੂੰ ਨਹੀਂ, ਰੂਪ ਅੱਖਾਂ ਨੂੰ ਪ੍ਰਕਾਸ਼ ਨਹੀਂ ਕਰਦਾ, ਅੱਖਾਂ ਜ਼ਰੂਰ ਰੂਪ ਨੂੰ ਪ੍ਰਕਾਸ਼ ਕਰਦੀਆਂ, ਪਤਾ ਲੱਗ ਜਾਂਦਾ ਇਹ ਫਲਾਣਾ ਰੂਪ ਹੈ, ਫਲਾਣਾ ਸ਼ਬਦ ਹੈ, ਉਹ ਜਿਹੜਾ ਪਤਾ ਲੱਗਣਾ ਇਹ ਪ੍ਰਕਾਸ਼ ਕਰਨਾ। ਅਤੇ ਇੰਦਰੀਆਂ ਵਿਆਪਕ ਆ, ਅਤੇ ਇੰਦਰੀਆਂ ਦੇ ਅੰਤਰਗਤ ਵਿਸ਼ੇ ਆਉਂਦੇ, ਇੰਦਰੀਆਂ ਵਿਆਪਕ ਆ, ਭਾਵ ਇੰਦਰੀਆਂ ਗ੍ਰਹਿਣ ਕਰਦੀਆਂ ਰੂਪ ਨੂੰ, ਉਹ ਦੂਰ ਜਾ ਕੇ ਰੂਪ ਇੰਦਰੀਆਂ ਪਾਸ ਨਹੀਂ ਆਉਂਦਾ, ਅੱਖਾਂ ਦੀ ਜਿਹੜੀ ਬਿਰਤੀ ਆ ਉਹ ਰੂਪ ਪਾਸ ਜਾਂਦੀ, ਰੂਪ ਅੱਖਾਂ ਦੇ ਪਾਸ ਨਹੀਂ ਆਉਂਦਾ, ਇਸ ਤਰ੍ਹਾਂ ਵਿਆਪਕ ਆ। ਸੋ ਇੰਦਰੀਯ ਹੈ, ਇੰਦਰੀਯ ਭੈ ਹੈ, ਪਰਮ ਮਨ ਹੈ, ਉਹ ਅਧਾਰਥ ਪਦਾਰਥ ਆ ਸ਼੍ਰੀਮਦ ਭਾਗਵਤ ਗੀਤਾ 'ਚ, ਇੰਦਰੀਆਣ ਪ੍ਰਾਣੀ ਆਹੂ ਉਹਦਾ ਗੀਤਾ ਨਾ ਪਾਉਣੇ। ਅਤੇ ਹੁਣ ਇੰਦਰੀਯ ਹੈ, ਭੈ ਹੈ, ਪਰਮ ਮਨ ਹੈ, ਭਾਵ ਇੰਦਰੀਆਂ ਮਨ ਨੂੰ ਨਹੀਂ ਜਾਣਦੀਆਂ ਪਰ ਮਨ ਸਾਰੀਆਂ ਇੰਦਰੀਆਂ ਨੂੰ ਜਾਣਦਾ ਹੈ, ਕਿਉਂਕਿ ਮਨ ਦੀ ਬਿਰਤੀ ਅੱਖਾਂ ਰਾਹੀਂ ਬਾਹਰ ਆਉਂਦੀ ਹੈ, ਅਤੇ ਉਹ ਅੱਖਾਂ ਨਹੀਂ ਜਾਣਦੀਆਂ, ਉਹ ਮਨ ਹੀ, ਮਨ ਅੰਦਰ ਜਦੋਂ ਬਿਰਤੀ ਜਾਂਦੀ ਹੈ ਫਿਰ ਉਹਦਾ ਬੁੱਧੀ ਨਿਰਣਾ ਕਰਦੀ ਹੈ ਇਹ ਕੀ ਹੈ, ਪਰ ਮਨ ਸਾਰੀਆਂ ਇੰਦਰੀਆਂ ਨੂੰ ਜਾਣਦਾ ਹੈ। ਹਰ ਇੱਕ ਇੰਦਰੀ ਵੀ ਆਪਣੇ ਆਪਣੇ ਵਿਸ਼ੇ ਨੂੰ ਨਹੀਂ ਵਿਸ਼ੇ ਨੂੰ ਜਾਣਦੀ ਹੈ, ਹਰੇਕ ਇੰਦਰੀ ਆਪਣੇ ਆਪਣੇ ਵਿਸ਼ੇ ਨੂੰ ਜਾਣਦੀ ਹੈ। ਅੱਖਾਂ ਰੂਪ ਤੱਕ ਸੀਮਤ ਹੈ, ਅੱਖਾਂ ਹੁਣ ਆਪਾਂ ਉਹ ਜਿਹੜਾ ਅੱਗੇ ਪਿੱਛੇ ਪੜਿਆ ਦੋਹਰਾ ਵੀ ਅੱਖਾਂ ਨੱਕ ਦਾ ਕੰਮ ਨਹੀਂ ਕਰਦੀਆਂ, ਨੱਕ ਅੱਖਾਂ ਦਾ ਕੰਮ ਨਹੀਂ ਕਰ ਸਕਦਾ, ਆਪੋ ਆਪਣਾ ਕੰਨ ਗਿਆਨ ਇੰਦਰਾ ਸ਼ਬਦ ਦਾ ਹੀ ਰਸ ਲੈ ਸਕਦਾ, ਰੂਪ ਦਾ ਨਹੀਂ ਲੈ ਸਕਦਾ। ਅੱਖਾਂ ਰੂਪ ਦਾ ਲੈ ਸਕਦੀਆਂ, ਕੰਨ ਦਾ ਰਸ ਨਹੀਂ ਲੈ ਸਕਦੀਆਂ। ਹਰੇਕ ਇੰਦਰੀ ਆਪਣੇ ਵਿਸ਼ੇ ਨੂੰ ਜਾਣਦੀ ਹੈ, ਪਰ ਮਨ ਇਹਨਾਂ ਸਾਰਿਆਂ ਦੇ ਵਿਸ਼ਿਆਂ ਨੂੰ ਜਾਣਦਾ ਹੈ। ਹੋਰ ਇੰਦਰੀਆਂ ਦੇ ਵਿਸ਼ੇ ਨੂੰ ਆਪਣੀ ਇੰਦਰੀ ਜਿਹੜੀ ਜਾਣਦੀ ਆਪੋ ਵਿੱਚ, ਦੂਜੇ ਦੇ ਵਿਸ਼ੇ ਨੂੰ ਨਹੀਂ ਜਾਣਦੀ। ਕੰਨ ਸਿਰਫ ਸ਼ਬਦਾਂ ਨੂੰ ਜਾਣਦੇ, ਸਪਰਸ਼ ਜਿਹੜਾ ਰੂਪ ਆ ਉਹ ਗੰਧ ਨੂੰ ਨਹੀਂ ਜਾਣਦੇ, ਸਪਰਸ਼ ਰੂਪ ਰਸ ਗੰਧ ਨੂੰ ਨਹੀਂ ਜਾਣਦੇ, ਸ਼ਬਦ ਨੂੰ ਸਿਰਫ ਜਾਣਦੇ। ਜਿਹੜੀ ਚਮੜੀ ਕੇਵਲ ਸਪਰਸ਼ ਨੂੰ ਜਾਣਦੀ ਪਰ ਸ਼ਬਦ ਰਸ ਗੰਧ ਰਸ ਨੂੰ ਨਹੀਂ ਜਾਣਦੀ, ਪਰ ਮਨ ਪੰਜਾਂ ਇੰਦਰੀਆਂ ਦੇ ਵਿਸ਼ਿਆਂ ਨੂੰ ਵੀ ਜਾਣਦਾ ਹੈ। ਇਸ ਲਈ ਮਨ ਇੰਦਰੀਆਂ ਤੋਂ ਸੂਖਮ ਹੈ, ਸ੍ਰੇਸ਼ਟ ਹੈ, ਸਬਲ ਹੈ, ਪ੍ਰਕਾਸ਼ ਵਿਆਪਕ ਅਤੇ ਸੂਖਮ ਕਿਹਾ ਹੈ, ਤਾਂ ਉਹਨੂੰ ਸ੍ਰੇਸ਼ਟ ਕਿਹਾ ਹੈ। ਮਨ ਸਾਰਿਆਂ ਨੂੰ ਜਾਣਦਾ ਹੈ ਕਿਉਂਕਿ ਮਨ ਦੇ ਰਾਹੀਂ ਹੀ ਪੰਜੇ ਬਿਰਤੀਆਂ ਇਹ ਪ੍ਰਕਾਸ਼ਿਤ ਹੁੰਦੀਆਂ। ਮਨ ਦੀ ਵਿਆਪਕਤਾ ਕਰਕੇ ਪ੍ਰਕਾਸ਼ ਹੋ ਰਿਹਾ, ਮਨ ਸੂਖਮ ਵੀ ਹੈ ਅਤੇ ਇਹਨਾਂ ਦੇ ਵਿਸ਼ਿਆਂ ਨੂੰ ਜਾਣ ਵੀ ਰਿਹਾ ਹੈ। ਅੱਖਾਂ ਵੇਖੋ ਰੂਪ ਦੇਖਦੇ ਰਹੀਆਂ ਹੈ, ਪਰ ਉਹਦਾ ਨਿਰਣਾ ਕਰਕੇ ਦੱਸ ਤਾਂ ਨਹੀਂ ਨਾ ਸਕਦੀਆਂ ਵੀ ਇਹ ਰੂਪ ਕਿਹੜਾ ਹੈ। ਉਹ ਤਾਂ ਮਨ ਕੋ ਬਿਰਤੀ ਜਾਊਗੀ ਅਤੇ ਬੁੱਧੀ ਪਾਸ ਪਹੁੰਚੂਗੀ ਗੱਲ, ਬੁੱਧੀ ਫਿਰ ਨਿਰਣਾ ਕਰਕੇ ਅਤੇ ਵਾਕ ਦੇ ਰਾਹੀਂ ਜਿਹੜਾ ਹੈ ਉਹ ਬਿਆਨ ਕੀਤਾ ਜਾਊਗਾ ਵੀ ਇਸ ਕੈਸਾ ਰੂਪ ਹੈ, ਕੈਸਾ ਇਹ ਸ਼ਬਦ ਹੈ। ਇਸ ਕਰਕੇ ਮਨ ਪੰਜਾਂ ਇੰਦਰੀਆਂ ਦੇ ਵਿਸ਼ਿਆਂ ਨੂੰ ਜਾਣਦਾ, ਗਿਆਨ ਇੰਦਰੀਆਂ ਦੇ ਨੂੰ, ਕਰਮ ਇੰਦਰੀਆਂ ਨੂੰ ਵੀ ਜਾਣਦਾ ਹੈ। ਮਨਸਹ ਤੋਂ ਪਰਾਬੁੱਧ ਹੈ, ਮਨ ਤੋਂ ਤੋ ਦਾ ਅਰਥ ਪਰੰਤੂ, ਪਰੰਤੂ ਮਨ ਤੋਂ ਵੀ ਪਰਾ ਕਹੀਏ ਪਰੇ ਬੁੱਧੀ ਆ। ਹਾਂਜੀ, ਮਨ ਬੁੱਧੀ ਨੂੰ ਨਹੀਂ ਜਾਣਦਾ ਪਰ ਬੁੱਧੀ ਮਨ ਨੂੰ ਜਾਣਦੀ ਹੈ। ਮਨ ਕਿਹੋ ਜਿਹਾ ਹੈ, ਸ਼ਾਂਤ ਹੈ ਜਾਂ ਵਿਆਕਲ ਹੈ, ਠੀਕ ਹੈ ਜਾਂ ਗਲਤ ਹੈ, ਆਦਿ ਗੱਲਾਂ ਨੂੰ ਬੁੱਧੀ ਜਾਣਦੀ ਹੈ। ਇਹ ਮਨ ਕਿਹੋ ਜਿਹਾ, ਵੇਖੋ ਕਹਿੰਦੇ ਆ ਨਾ ਵੀ ਤੇਰੇ ਮਨ ਨੂੰ ਅੱਜ ਕੀ ਹੋਣ ਡਿਆ, ਕਹਿੰਦੇ ਅੱਜ ਨਾ ਮੈਨੂੰ ਬੁਲਾ, ਮੇਰੀ ਬੁੱਧੀ ਨਹੀਂ ਕੰਮ ਕਰਨ ਡਈ, ਕੀ ਹੋਣ ਡਿਆ ਕੀ ਨਹੀਂ ਹੋਣ ਡਿਆ। ਠੀਕ ਹੈ, ਵੇਖੋ ਮਨ ਤੇ ਨਿਰਣਾ ਨਹੀਂ ਨਾ ਕਰ ਸਕਦਾ। ਠੀਕ ਹੈ, ਜਿਹੜਾ ਨਿਸ਼ਚਾ ਕਰਨਾ ਬੁੱਧੀ ਦਾ ਕੰਮ ਹੈ। ਅਤੇ ਇੱਥੇ ਆ ਰਿਹਾ ਵਾ ਵੀ ਮਨ ਬੁੱਧੀ ਨੂੰ ਨਹੀਂ ਜਾਣਦਾ ਪਰ ਬੁੱਧੀ ਮਨ ਨੂੰ ਜਾਣਦੀ। ਕਿਵੇਂ? ਮਨ ਕਿਹੋ ਜਿਹਾ, ਇਸ ਤਰ੍ਹਾਂ ਮਨ ਕਿਹੋ ਜਿਹਾ ਵੀ ਮੇਰਾ ਅੱਜ ਮਨ ਸ਼ਾਂਤ ਹੈ, ਅੱਜ ਮੇਰਾ ਮਨ ਸ਼ਾਂਤ ਹੈ। ਇਹ ਜਦੋਂ ਨਿਸ਼ਚਾ ਕੀਤਾ, ਯਕੀਨ ਕੀਤਾ, ਨਿਰਣਾ ਕੀਤਾ, ਉਹ ਨਿਰਣਾ ਪੂਰਵਕ ਕਰਨਾ ਇਹ ਬੁੱਧੀ ਦਾ ਕੰਮ ਹੈ। ਠੀਕ, ਮਨ ਤੇਰਾ ਅੱਜ ਠੀਕ ਹੈ, ਹਾਂ ਮੈਂ ਠੀਕ ਹੈ ਵੀ ਠੀਕ ਹੈ ਵੀ ਜਾਂ ਗਲਤ ਹੈ, ਆਦਿ ਗੱਲਾਂ ਨੂੰ ਬੁੱਧੀ ਜਾਣਦੀ। ਹਾਂ ਮੈਂ ਠੀਕ ਹਾਂ, ਨਹੀਂ ਮੈਂ ਅੱਜ ਠੀਕ ਨਹੀਂ ਹਾਂ, ਇਹ ਜਿਹੜੇ ਨਿਰਣੇ ਪੂ ਕਰ ਰਹੀ ਹੈ ਇਹ ਬੁੱਧੀ ਸਾਰੀ ਕਰ ਰਹੀ ਹੈ। ਮਨ ਦਾ ਤਾਂ ਇੰਨਾ ਕਰਮਿਆ ਇਹ ਸੰਕਲਪ ਜਿਹਾ ਕਰਨਾ ਹੈ ਅਤੇ ਖਿਆਲ ਜੇ ਕਰੀ ਜਾਣੇ, ਨਿਰਣਾ ਬੁੱਧੀ ਨੇ ਕਰਨਾ, ਨਿਸ਼ਚਾ ਬੁੱਧੀ ਨੇ ਕਰਨਾ। ਅਤੇ ਬੁੱਧੀ ਮਨ ਨੂੰ ਅਤੇ ਉਹਦੇ ਸੰਕਲਪਾਂ ਨੂੰ ਵੀ ਜਾਣਦੀ, ਇੰਦਰੀਆਂ ਨੂੰ ਵੀ ਅਤੇ ਉਹਦੇ ਵਿਸ਼ਿਆਂ ਨੂੰ ਵੀ ਜਾਣਦੀ। ਇੰਦਰੀਆਂ ਠੀਕ ਕੰਮ ਕਰਦੀਆਂ ਹਨ ਜਾਂ ਨਹੀਂ ਇਸ ਨੂੰ ਬੁੱਧੀ ਜਾਣਦੀ, ਇਸ ਕਰਕੇ ਬੁੱਧੀ ਪਰੇ ਹੈ। ਬੁੱਧੀ ਤੋਂ ਪਰੇ ਮਾਲ ਜਿਹੜਾ ਇਹ ਬੁੱਧ ਹੈ, ਪਰਤ ਹੈ ਤੂਸ ਤੋਸ ਹੈ, ਜਿਹੜੀ ਬੁੱਧੀ ਤੋਂ ਪਰਤ ਹੈ ਕਹੀਏ ਚੰਗਾ, ਪਰੰਤੂ ਉਹ ਸਹਿ ਆਤਮਾ ਹੈ ਜਿਹੜਾ ਬੁੱਧੀ ਨੂੰ ਵੀ ਜਾਣ ਰਿਹਾ। ਕਿਉਂਕਿ ਬੁੱਧੀ ਕੀ ਹੈ? ਕਰਨ ਹੈ, ਕਰਨ ਰੂਪ, ਕਰਨ ਕਰਾਵਣ, ਕਰਨ ਕਾਰਨ, ਕਾਰਨ ਕੌਣ ਦਾ? ਕਰਤਾ। ਕਰਨ ਕੀ ਦਾ? ਕਾਰਜ। ਬੁੱਧੀ ਕਾਰਜ ਅਤੇ ਆਤਮਾ ਕਾਰਨ ਆ। ਬੁੱਧੀ ਕਰਨ ਆ, ਆਤਮਾ ਕੀ ਆ? ਕਾਰਨ ਆ। ਸੋ ਅਤੇ ਜਿਹੜਾ ਕਾਰਜ ਹੋਵੇ ਉਹ ਕਿਸੇ ਦੇ ਅਧੀਨ ਹੁੰਦਾ, ਉਹ ਪਰਤੰਤਰ ਹੁੰਦਾ, ਗੁਲਾਮ ਹੁੰਦਾ। ਇਹ ਸੰਸਾਰ परमेश्वर का अधीन है, परतंत्र आ, गुलाम आ, पर परमेश्वर किसी के गुलाम नहीं, उसतंत्र आ। आत्मा दी आत्मा की आ प्रकाश रूप आ, बुद्धि जड़ आ, क्योंकि बुद्धि पांच तत्तों तो बनी हुई है, उदी सतो गुणी अंसतो जा रजोगुणी अंसतों क्रिया रूप कर होने करके रजोगुणी है, तो उंज सतो गुणी ग्रंथा में लिखा होया। सो जो भी है ते पर ए बुद्धि की आ करण रूप आ, भाव ए जे बुद्धि नू चेतन प्रकाश ना करे, आत्म प्रकाश ना करे, बुद्धि कुछ नहीं कर सकती, इस करके ये प्रतंत्र आ, स्वतंत्र नहीं, करता स्वतंत्र आ। इस प्रकार बुद्धि तो भी और जड़ा है आत्म है बुद्ध ते परे, बुद्धि तो परे भाव जो बुद्धि ने प्रकाश रहा है, क्योंकि बुद्धि जड़ी आ वो वेखो की करती है कि जदों सुखोपती अवस्था होंगी तो मन बुद्ध चित अहंकार ये सब कुछ ही जड़ा है सूक्ष्म शरीर का हिस्सा, तो सुखोपत अवस्था में अज्ञान कारण शरीर से लीन हो जाता। हाँ जी, उत्थे ते ना बुद्धि है, ना उत्थे मन है, ना उत्थे अंग बिरती है, ना उत्थे चित बिरती है, ना उत्थे पंज कर्म इंद्रिया का कुछ हिस्सा, ना कुछ ज्ञान इंद्र क्रिया, पंज प्राणा की क्रिया जरूर है पर यह भी जड़ होंगे, तो उत्थे सिर्फ जो जनाउन वाला अनुभव करने वाला वह आत्मा ही है। इस करके बुद्धि तो परे आत्मा है। बड़ी सूखम विचार आ, आप जिनी क समझ पै रही है तो जिन्ना क विस्थार बहुता ना करने कर डरने करके भी बहुत विस्थार ना हो दस रहे हैं, क्योंकि जे एक विषय से बैठे रहिए तो पता नहीं कि चिर लग सकता जिनी क मत काम करे, इस करके आप सूखम रूप में ही कर रहे हैं। मुख की गल इन है कि बुद्धि यह अंतकरण का हिस्सा वा बुद्धि, हाँ जी, तो अंतकरण प्रकाशन वाला की है चेतन है आत्म है, तो वह फिर बुद्धि तो परे हो गया, जो प्रकाश का परे हो गया। हाँ जी, तो यह गल अपने आत्मबोध ग्रंथ में शंकराचार्य जी ने लिखी, जो ज्ञान का खजाना ही हैं, ये इन्हों का कहण का जड़ा मतलब है। दोहरा इंद्री पर है देह ते, कहंदे आ भी वेखो जिहड़ियां इंद्री पर है देह, भी देह तो शरीर तो सब तो पहला कि साडा शरीर है, शरीर तो परे गया इंद्रियां, इंद्रियां सूखम शरीर च है ना, कर्म इंद्रिय ज्ञान इंद्रिय बाहर भी चलो है मोटे रूप में, पर सूखम रूप में भी है, देह तो परे इंद्रियां है, मन इंद्रन ते जोए, ते जोए कई देखना करो, इंद्रियां तो परे गया मन है, पा पिछे पिछे लगे, इंद्रियां शरीर नूं सहारा दे रही हैं, तो शरीर जिहड़ी इंद्रियां नूं सहारा मन दे रहा, इस करके मन जानदा, मन पिछे इंद्रियां अगे, जो पिछे हुंदा उह अगले वाले नूं जानदा हुंदा, जिहड़े अगे हुंदे उह पिछे वाले नूं नहीं जानदे, कौन है पिछला बंदा वेख लू अगे वाले नूं भी कौन है, तो अगे वाला पिछे नहीं वेख सकदा कौन है। बुद्ध कही मन ते परे, मन तो परे बुद्ध कही, बुद्धि कही है मन ते परे, मन तो परे बुद्धि कही है, बुद्ध ते आत्म सोए, ये बुद्धि तो सोए कही आत्मा कही है, ये तेनू भी समझ आ जानी चाहिए। सिख इंद्री पर है देह ते, देह तो परे की आ पहला देह आ, ते देह तो परे इंद्रियां कहियां, ते मन इंद्रन ते जोए, जड़ा जो एक ही जो मन है वह इंद्रियों तो परे, जो एक ही देखना करो, बुद्धि कही मन ते परे, मन तो परे बुद्धि कही है, बुद्ध ते आत्म सोए, ते आत्मा वह बुद्धि तो परे है। दोहरा सुख दुख इच्छा राग, हुण होर दसन लगे सुख ते दुख ते पदार्थां दी इच्छा ते राग कहीए मोह, ਇਹ ਜਿਹੜੇ ਸਾਰੇ ਆ ਸਭੈ ਬੁੱਧ ਬੁੱਧ ਕੇ ਧਰਮ, ਇਹ ਸਾਰੇ ਬੁੱਧੀ ਦੇ ਧਰਮ ਆ। ਠੀਕ ਹੈ ਜੀ, ਰਾਗ ਦਵੈ ਇਤਿਆਦਿ ਸਾਰੇ ਜਿਹੜੇ ਬੁੱਧੀ ਦੇ ਧਰਮ ਆ। ਸੁਖੋਪਤ ਮੈਂ ਇਹ ਸਭ ਮਿਟੈ, ਜਿਵੇਂ ਆਪਾਂ ਹੁਣੇ ਦੱਸਿਆ ਸੁਖੋਪਤ ਦੀ ਗਾਲੀ ਨੀਂਦ ਵਿੱਚ ਇਹ ਸਾਰੇ ਮਿਟ ਜਾਂਦੇ। ਰਹੇ ਆਤਮਾ ਪਰਮ, ਉੱਥੇ ਪਰਮ ਕਈ ਵੱਡਾ ਆਤਮਾ ਹੀ ਸਥਰ ਰਹਿੰਦਾ ਹੈ, ਪ੍ਰਕਾਸ਼ਕ ਉਹੀ ਉੱਥੇ ਰਹਿ ਜਾਂਦਾ ਵਾ, ਬਾਕੀ ਨਹੀਂ ਕੁਝ ਰਹਿੰਦਾ। ਇਹ ਸੁੱਖ ਦੁੱਖ ਇੱਛਾ ਕਈ ਪਦਾਰਥਾਂ ਦੀ ਇੱਛਾ ਚਾਹਨਾ ਆ ਵੀ ਮਿਲਦੀ, ਆ ਵੀ ਮਿਲਦੀ। ਸੁੱਖ ਅੱਜ ਸੁੱਖ ਆ ਗਿਆ, ਦੁੱਖ ਆ ਗਿਆ, ਅਤੇ ਰਾਗ ਮੋਹ ਪਦਾਰਥਾਂ ਦਾ ਮੋਹ, ਚਾਹੇ ਸਰੀਰਾਂ ਦਾ ਮੋਹ, ਦਵੈਖ ਆਪਣਿਆਂ ਨਾਲ ਰਾਗ ਮੋਹ, ਦੂਜਿਆਂ ਦਾ ਦਵੈਖ ਈਰਖਾ ਹੈ। ਸਭੇ ਬੁੱਧ ਕੇ ਧਰਮ, ਇਹ ਸਾਰੇ ਬੁੱਧੀ ਦੇ ਧਰਮ ਆ। ਸੁਖੋਪਤ ਮੈਂ ਸਭ ਮਿਟਿਆ, ਜਦੋਂ ਗੂੜੀ ਨੀਂਦ ਹੁੰਦੀ ਆ ਉਦੋਂ ਇਹ ਸਾਰੇ ਮਿਟ ਜਾਂਦੇ ਆ। ਰਹੇ ਆਤਮਾ ਪਰਮ, ਤਦੋਂ ਉੱਥੇ ਸੁਖੋਪਤੀ ਵਿੱਚ ਹੀ ਪ੍ਰਕਾਸ਼ ਕਰਨ ਵਾਲਾ ਪਰਮਾਤਮਾ ਵੀ ਰਹਿੰਦਾ, ਉਹੀ ਰਹਿੰਦਾ ਸੁਖੋਪਤੀ ਅਵਸਥਾ 'ਚ। ਦੇਖ ਲਓ ਜੇ ਬੁੱਧੀ ਉਦੋਂ ਹੋਵੇ, ਬੁੱਧੀ ਤਾਂ ਹੋ ਜਾਂਦੀ ਅਗਿਆਨ 'ਚ ਲੀਨ, ਉੱਥੇ ਤਾਂ ਵਿਸ਼ੇਸ਼ ਕਰਕੇ ਲੀਨ ਹੋ ਜਾਂਦੀ, ਉੱਥੇ ਬੁੱਧੀ ਵੀ ਨਹੀਂ ਰਹਿੰਦੀ, ਉੱਥੇ ਬੁੱਧੀ ਦਾ ਕੰਮ ਨਹੀਂ ਕੋਈ ਰਹਿੰਦਾ। ਅਤੇ ਜੇ ਉੱਥੇ ਵੇਖੋ ਇਹ ਬੁੱਧੀ ਹੋਵੇ ਤਾਂ ਕੋਈ ਨਾ ਕੋਈ ਨਿਸ਼ਚਾ ਤਾਂ ਕਰੇ ਨਾ, ਮਨ ਕੋਈ ਸੰਕਲਪ ਵਿਕਲਪ ਕਰੇ। ਗਾੜੀ ਨੀਂਦ ਕਿਸੇ ਨੂੰ ਦੱਸੋ ਕੋਈ ਸੰਕਲਪ ਵਿਕਲਪ ਹੋ ਰਿਹਾ, ਉੱਥੇ ਤਾਂ ਕੁਝ ਵੀ ਨਹੀਂ ਹੁੰਦਾ। ਉੱਥੇ ਗਾੜੀ ਨੀਂਦ 'ਚ ਜਦੋਂ ਸੁਖੋਪਤੀ ਹੁੰਦੀ ਆ, ਉੱਥੇ ਸਾਨੂੰ ਨਾ ਤਾਂ ਸੁੱਖ ਆ, ਸੁੱਖ ਦੀ ਅਨੁਭੂਤੀ ਹੁੰਦੀ ਹੈ। ਮਤਲਬ ਬਾਅਦ 'ਚ ਉੱਠਦੇ ਕਹਿੰਦੇ ਆ ਨਾ ਅੱਜ ਮੈਂ ਸੁੱਖ ਨਾਲ ਸੋਇਆ, ਉੱਥੇ ਤਾਂ ਨਹੀਂ ਕਹਿੰਦੇ, ਉਦੋਂ ਤਾਂ ਬਿਲਕੁਲ ਫੁਰਨਾ ਨਹੀਂ ਕੋਈ ਸੁੱਖ, ਨਾ ਉੱਥੇ ਦੁੱਖ ਆ, ਨਾ ਉੱਥੇ ਕੋਈ ਪਦਾਰਥਾਂ ਦੀ ਇੱਛਾ, ਨਾ ਉੱਥੇ ਕਿਸੇ ਆਪਣੇ ਨਾਲ ਮੋਹ ਆ, ਨਾ ਉੱਥੇ ਕਿਸੇ ਦੂਸਰੇ ਨਾਲ ਦਵੈਖ ਆ। ਅਤੇ ਇਹ ਸਾਰੇ ਬੁੱਧੀ ਦੇ ਧਰਮ ਆ। ਅਤੇ ਜਦੋਂ ਸੁਖੋਪਤ ਅਵਸਥਾ ਹੋ ਜਾਂਦੀ ਇਹ ਸਾਰੇ ਮਿਟ ਜਾਂਦੇ ਹੈ, ਭਾਵ ਉੱਥੇ ਬੁੱਧੀ ਵੀ ਨਹੀਂ ਹੈਗੀ। ਅਤੇ ਉੱਥੇ ਜਦੋਂ ਬੁੱਧੀ ਵੀ ਨਹੀਂ ਹੈਗੀ ਅਤੇ ਪਰਮ ਆਤਮਾ ਪ੍ਰਕਾਸ਼ ਕਰ ਰਿਹਾ ਹੁੰਦਾ ਹੈ, ਉੱਥੇ ਜਿਹੜੇ ਜਦੋਂ ਆਪਾਂ ਉੱਠਦੇ ਜਣਾਉਂਦੇ ਨਾ ਸੁੱਖ ਨਾਲ ਸੋਤੇ ਹਾਂ ਮੈਨੂੰ ਪਤਾ ਨਹੀਂ ਲੱਗਾ, ਉੱਥੇ ਜਦੋਂ ਸਾਡੀ ਲੀਨਤਾ ਸੀ ਇਹਦੇ ਗੱਲ ਦਾ ਕੋਈ ਨਿਰਣਾ ਸੰਕਲਪ ਵਿਕਲਪ ਕਿਹਨੇ ਕੀਤਾ, ਉਹ ਪ੍ਰਕਾਸ਼ ਕਰਨ ਵਾਲਾ ਉਦੋਂ ਆਤਮਾ ਹੀ ਸੀ। ਉਦੋਂ ਇਕੱਲੇ ਪ੍ਰਾਣ ਚੱਲ ਰਹੇ ਸਨ, ਉਹ ਪ੍ਰਾਣਾਂ ਨੂੰ ਸੱਤਿਆ ਦੇਣ ਵਾਲਾ ਇੱਕ ਚੇਤਨ ਹੀ ਸੀ। ਅਤੇ ਬੁੱਧੀ ਦੇ ਕਿਹਾ ਹੈ ਨਾ ਗ੍ਰੰਥਾਂ ਵਿੱਚ